सतवें रतन साहिब बाबा करम सिंह जी होती मर्दान। साहिब बाबा करम सिंह जी होती मर्दान। साहिब बाबा करम सिंह जी का जन्म सैयद जिला रावरपिंडी दा सी। आप उस समय काफी वड्डे हो चुके सन जदों के बाबा महाराज सिंह जी ने धर्म युद्ध का बिगल बजाया सी। इन्हां दे नगरां तो बंदा बसाली ते होर नगरां थाणी हुंदे होए ਉਹ ਧਰਮ ਤੇ ਸਤ ਪਰ ਮਰ ਮਿਟਣ ਦੇ ਸੰਦੇਸ਼ ਲੋਕਾਂ ਨੂੰ ਦਿੰਦੇ ਹੋਏ ਕਸ਼ਮੀਰ ਤੇ ਜੰਮੂ ਅੰਦਰ ਪ੍ਰਵੇਸ਼ ਕਰ ਗਏ ਸਨ। ਪਰ ਇਹਨਾਂ ਦੀ ਲਾਗ ਉਸ ਹਲਕੇ ਤੇ ਸਾਰੇ ਹੀ ਨਗਰਾਂ ਅੰਦਰ ਲੱਗਦੀ ਚਲੀ ਗਈ। ਇੱਕ ਤਾਂ ਇਹ ਇਲਾਕਾ ਕੁਰੀ ਤੋਂ ਨਜ਼ਦੀਕ ਤੇ ਸਿੱਖੀ ਦੇ ਪਿਆਰ ਵਾਲਾ, ਫਿਰ ਬਾਬਾ ਭਾਗ ਸਿੰਘ ਜੀ ਦਾ ਸ਼ਰਧਾਲੂ ਸੀ। ਜਦੋਂ ਇਹਨਾਂ ਇਹ ਸੁਣਿਆ ਕਿ ਬਾਬਾ ਮਹਾਰਾਜ ਸਿੰਘ ਜੀ ਉਸੇ ਹੀ ਜੋਤ ਨੂੰ ਜਗਾ ਰਹੇ ਹਨ, ਤਦ ਉਹ ਆਪ ਜੀ ਦੇ ਦੀਦਾਰ ਵਿਚਾਰ ਤੇ ਪਵਿੱਤਰ ਕਰਮ ਅੰਦਰ ਪੂਰੀ ਤਰ੍ਹਾਂ ਸ਼ਾਮਲ ਹੋ ਗਏ। ਸਿੱਖਾਂ ਅੰਦਰ ਉਸ ਸਮੇਂ ਆਮ ਇਹ ਸੰਸਕਾਰ ਤੇ ਭਾਵਨਾ ਜਿਹੀ ਬਣੀ ਹੋਈ ਸੀ ਕਿ ਉਹਨਾਂ ਦਾ ਆਪਣਾ ਹੀ ਰਾਜ ਚਲਾ ਗਿਆ ਹੈ, ਕਿਸੇ ਰਾਜਾ ਦਾ ਨਹੀਂ। ਜਦੋਂ ਤੱਕ ਬਾਬਾ ਜੀ ਰਾਵਲ ਪਿੰਡੀ ਤੋਂ ਚੱਕ ਤੇ ਜੰਮੂ ਦੇ ਹਲਕੇ ਵਿੱਚ ਨਹੀਂ ਚਲੇ ਗਏ, ਤਾਂ ਬਜ਼ੁਰਗ ਵਾਰ ਆਪ ਤੇ ਆਪ ਜੀ ਦਾ ਹੀ ਸਪੁੱਤਰ ਕਰਮ ਸਿੰਘ ਸੇਵਾ ਕਰਦਾ ਰਿਹਾ। ਇਹ ਉਸ ਸਮੇਂ ਹੀ ਸੰਤ ਜੀ ਮਹਾਰਾਜ ਦੇ ਸਮੂਹ ਵੱਡੇ ਸੇਵਕ ਇੱਕ ਤਰ੍ਹਾਂ ਪਰਿਵਾਰ ਦੇ ਮਨੁੱਖ ਵਾਂਗ ਹੀ ਹੋ ਗਏ ਸਨ। ਫਿਰ ਜਦੋਂ ਸੰਤ ਜੀ ਮਹਾਰਾਜ ਇਹਨਾਂ ਦੇ ਨਗਰ ਆਏ, ਤਦ ਇਸ ਪਰਿਵਾਰ ਨੇ ਦਿਲ ਖੋਲ ਕੇ ਸੇਵਾ ਕੀਤੀ। ਨੌਜਵਾਨੀ ਅੰਦਰ ਦਾਖਲ ਹੋ ਰਹੇ ਕਰਮ ਸਿੰਘ ਨੇ ਵੀ ਭਰਤੀ ਦਾ ਇਰਾਦਾ ਕੀਤਾ ਤੇ ਮਨ ਕਰਕੇ ਉਹ ਸੰਤ ਜੀ ਮਹਾਰਾਜ ਦੀ ਪੂਰੀ ਤਰ੍ਹਾਂ ਭਗਤ ਹੋ ਗਏ ਸੀ। ਸੰਤ ਜੀ ਮਹਾਰਾਜ ਦੇ ਸਾਰੇ ਹੀ ਸਾਥੀ ਮਹਾਨ ਸਨ। ਭਾਵੇਂ ਅੰਗਰੇਜ਼ ਨੇ ਆਪਣੀਆਂ ਹੀ ਰਿਪੋਰਟਾਂ ਅੰਦਰ ਉਹਨਾਂ ਨੂੰ ਡਾਕੂ ਆਦਿਕ ਨਾਵਾਂ ਨਾਲ ਵੀ ਯਾਦ ਕੀਤਾ ਹੈ, ਪਰ ਫਿਰ ਵੀ ਉਹ ਕਿਸੇ ਇੱਕ ਵਿਰੁੱਧ ਇਹ ਇਲਜ਼ਾਮ ਨਹੀਂ ਲਗਾ ਸਕਿਆ ਕਿ ਕਿਸੇ ਨੇ ਆਪ ਜੀ ਦੀ ਸ਼ਰਨ ਗ੍ਰਹਿਣ ਕਰਨ ਪਿੱਛੋਂ ਕੋਈ ਛੋਟਾ ਮੋਟਾ ਜੁਰਮ ਵੀ ਕੀਤਾ ਹੋਵੇ। ਸੋ ਜਿਨ੍ਹਾਂ ਸੱਜਣਾਂ ਨੂੰ ਫੌਜਾਂ ਵਿੱਚ ਗੁਰਮਤ ਤੇ ਦੇਸ਼ ਭਗਤ ਪੰਜਾਬ ਦੇ ਆਪਣੇ ਰਾਜ ਦੇ ਚਲੇ ਜਾਣ ਤੇ ਨੁਕਸਾਨ ਹੋਇਆ ਹੈ, ਉੱਤੇ ਧਾਰਮਿਕ ਤੌਰ ਤੇ ਵੀ ਨੁਕਸਾਨ ਹੋਇਆ ਹੈ, ਫਿਰ ਵਿਦਿਅਕ ਤੇ ਇਖਲਾਕੀ ਤੌਰ ਪਰ ਵੀ ਧਾਰਮਿਕ ਆਦਮੀ ਘਾਟੇ ਵਿੱਚ ਰਹੇ ਹਨ। ਇਸ ਲਈ ਇਹ ਸਾਰਾ ਗਿਆਨ ਸੰਤ ਜੀ ਮਹਾਰਾਜ ਦੇ ਸੇਵਕ ਨੇ ਦੇਸ਼ ਦੇ ਹਰ ਇੱਕ ਕਿਨਾਰੇ ਤੇ ਪੰਜਾਬ ਦੇ ਹਰ ਇੱਕ ਘਰ ਤੱਕ ਪਹੁੰਚਾਇਆ ਸੀ। ਇਸ ਦਾ ਅਸਰ ਇਹ ਹੋਇਆ ਕਿ ਸੰਤ ਜੀ ਮਹਾਰਾਜ ਆਮ ਫੌਜੀਆਂ ਵਿੱਚ ਪ੍ਰਸਿੱਧ ਹੀ ਨਹੀਂ, ਸਗੋਂ ਪੂਜੇ ਜਾਣ ਲੱਗੇ ਤੇ ਉਹਨਾਂ ਦੀ ਕੀਮਤ ਰਾਹੀਂ ਹੀ ਸਾਹਿਬ ਬਾਬਾ ਸਾਹਿਬ ਸਿੰਘ ਜੀ ਦੀ ਪੱਠੂਹਾਰ ਅੰਦਰ ਸਿੱਖੀ ਸੇਵਕੀ ਪ੍ਰੇਮ ਭਗਤੀ ਤੇ ਫਿਰ ਬਾਬਾ ਭਾਗ ਸਿੰਘ ਜੀ ਦੇ ਨਾਮ ਦੀ ਜੋਤੀ ਜਗਦੀ ਹੋਈ ਦਿਸਦੀ ਸੀ। ਸੋ ਜਿੱਥੇ ਬਾਬਾ ਮਹਾਰਾਜ ਸਿੰਘ ਜੀ ਦੇ ਚੌਤਰਫੇ ਸੱਚੇ ਦੇਸ਼ ਧਰਮ ਦੀ ਲੜਾਈ ਦੀਆਂ ਧੁੰਮਾਂ ਸਨ, ਉੱਥੇ ਸਾਹਿਬ ਬਾਬਾ ਰਾਮ ਸਿੰਘ ਜੀ ਦਾ ਤਿਆਗ ਤਪ ਤੇ ਸਾਧਨ ਸੰਜਮ ਭਰਿਆ ਜੀਵਨ, ਲੋਕਾਂ ਲਈ ਸਿਮਰਨ ਭਗਤੀ, ਵੈਰਾਗ ਤੇ ਸਤ ਦੀ ਪੂਜਾ ਤੇ ਫਿਰ ਮਨੁੱਖ ਮਾਤਰ ਦੇ ਨਿਕਟ ਵਰਤੀਆਂ ਪ੍ਰਤੀ ਅਤ ਉੱਚਾ ਤੇ ਸਤਤਾ ਭਰਪੂਰ ਪਿਆਰ ਵਰਤਾਓ ਕਰਨ ਦਾ ਸਾਧਨ ਪ੍ਰਕਾਸ਼ ਹੋ ਕੇ ਅਨੇਕਾਂ ਫੌਜੀਆਂ ਨੇ ਦੇਸ਼ ਤੇ ਕੌਮ ਦਾ ਦਰਦ ਵੀ ਹਜਿਆ ਸੀ। 1857 ਦੇ ਗਦਰ ਸਮੇਂ ਤੋਂ ਕਾਫੀ ਸਮਾਂ ਪਹਿਲਾਂ ਸਿਪਾਹੀ ਕਰਮ ਸਿੰਘ ਜੀ ਨੇ ਸੰਤ ਜੀ ਮਹਾਰਾਜ ਪਾਸੋਂ ਜੋ ਅਧਿਕ ਪ੍ਰਭੂ ਭਗਤ ਤੇ ਸੱਚੇ ਮਨੁੱਖ ਭਗਤ ਸਨ, ਚਿਤ ਆਨੰਦ ਸਰੂਪ ਪ੍ਰਭੂ ਦੀ ਪ੍ਰਾਪਤੀ ਦਾ ਸਾਧਨ ਪੁੱਛਿਆ ਸੀ। ਸੰਤ ਜੀ ਮਹਾਰਾਜ ਨੇ ਪ੍ਰੇਮ ਭਗਤੀ, ਤਾਮਸੀ ਖੁਰਾਕ ਦਾ ਤਿਆਗ ਤੇ ਪ੍ਰਭੂ ਪ੍ਰਾਪਤੀ ਹਿਤ ਮਨੁੱਖ ਦੀਆਂ ਅਸੀਸਾਂ ਪ੍ਰਾਪਤ ਕਰਨ ਦਾ ਇੱਕ ਮਾਤਰ ਸੌਖਾ ਰਾਹ ਦੱਸਿਆ ਸੀ। ਬਾਬਾ ਰਾਮ ਸਿੰਘ ਜੀ ਦਾ ਸਤਿਕਾਰ ਲੋਕਾਂ ਵਿੱਚ ਆਮ ਹੀ ਸੀ, ਇਸੇ ਹੀ ਕਰਕੇ ਅਫਸਰ ਵੀ ਆਪ ਪਰ ਭਰੋਸਾ ਕਰਦੇ ਸਨ। ਜੋ 1857 ਦੇ ਪੰਜਾਬ ਅੰਦਰ ਸੁਤੰਤਰਤਾ ਸੰਗਰਾਮ ਦੇ ਖੋਲ ਖਤਮ ਹੋਣ ਪਿੱਛੋਂ ਪੂਰੇ 7 ਸਾਲ ਬਾਅਦ ਇੱਕ ਮਾਤਰ ਹਿੰਦੂ ਮੁਸਲਿਮ ਸਿੱਖ ਦੀ ਅੰਗਰੇਜ਼ ਰਾਜ ਨੂੰ ਖਤਮ ਕਰਨ ਦੀ ਪਹਿਲੀ ਕੋਸ਼ਿਸ਼ ਸੀ, ਜੋ ਹਰ ਤਰ੍ਹਾਂ ਹੀ ਸਫਲ ਸੀ, ਪਰ ਫਿਰ ਵੀ ਅੰਗਰੇਜ਼ ਦੀ ਮੱਕਾਰੀ ਸਫਲ ਹੋ ਗਈ ਤੇ ਦੇਸ਼ ਅੰਦਰ ਅੰਗਰੇਜ਼ ਦਾ ਬੋਲਬਾਲਾ ਹੋ ਗਿਆ। ਅੰਗਰੇਜ਼ ਨੇ ਇਸ ਸਫਲਤਾ ਪਰ ਖੁਸ਼ ਹੋ ਕੇ ਆਪਣੀਆਂ ਵਫ਼ਾਦਾਰ ਫੌਜਾਂ ਨੂੰ ਇੱਕ ਆਦੇਸ਼ ਦਿੱਤਾ ਕਿ ਉਹ 8 ਪਹਿਰ ਦਿੱਲੀ ਵਿੱਚ ਜੋ ਚਾਹੁਣ ਕਰ ਲੈਣ। ਇਸ ਨਾਲ ਪੁਤਰੇ ਹੋਏ ਸਿਪਾਹੀ ਹੋਰ ਵੀ ਵਿਗੜ ਗਏ ਤੇ ਤਨ ਜੋਬਨ ਹੀ ਐਸੇ ਵਕਤ ਵਿੱਚ ਵੈਰੀ ਸਾਬਤ ਹੁੰਦੇ ਹਨ। ਦੇਸ਼ ਤੇ ਸਿਪਾਹੀ ਹੀ ਇਹ ਦੋਵੇਂ ਚੀਜ਼ਾਂ ਲੁੱਟਣ ਵਿੱਚ ਭਿਆਨਕ ਰੂਪ ਧਾਰਨ ਕਰਕੇ ਲੋਕਾਂ ਸਾਹਮਣੇ ਖੜੇ ਸਨ। ਅੰਗਰੇਜ਼ ਹਾਕਮ ਪੁਕਾਰ ਸੁਣਨ ਨੂੰ ਤਿਆਰ ਨਹੀਂ ਸਨ ਤੇ ਹੋਰ ਕਿਸੇ ਪਾਸ ਜਾਣਾ ਹੀ ਬੇਕਾਰ ਸੀ। ਇਸ ਸਮੇਂ ਵੱਡੇ ਵੱਡੇ ਤਿਆਗੀ ਤੇ ਚੰਗੇ ਸੁਭਾਅ ਦੇ ਫੌਜੀ ਵੀ ਆਪਣਾ ਵਕਾਰ ਗਵਾ ਬੈਠੇ ਹਨ। ਹਰ ਕਿਸੇ ਦੀਆਂ ਨਜ਼ਰਾਂ ਤਨ ਤੇ ਜੋਬਨ ਦੀ ਲੁੱਟ ਪਰ ਸਨ ਤੇ ਜਿੱਥੇ ਵੀ ਇਹ ਦੋਵੇਂ ਇੱਕੋ ਜਗ੍ਹਾ ਸਨ ਉਹ ਥਾਂ ਉਹ ਘਰ ਤੇ ਉਹ ਕਿਲਾ ਵੀ ਅੱਜ ਸੁਰੱਖਿਅਤ ਨਹੀਂ ਸੀ ਜਿੱਥੇ ਕਿਸੇ ਨੂੰ ਕੁਝ ਲੱਭ ਸਕੇ ਉਸੇ ਦੀ ਪ੍ਰਾਪਤੀ ਪਰ ਲੱਗਾ ਹੋਇਆ ਸੀ। ਲਾਲਚ ਨੇ ਪ੍ਰਾਣੀ ਨੂੰ ਅੰਨਾ ਕਰ ਦਿੱਤਾ ਸੀ, ਪਰ ਜਿਸ ਤਰ੍ਹਾਂ ਜੇਠਹਾੜ ਦੀ ਕਰੜੀ ਤੇ ਸੜਦੀ ਹੋਈ ਧੁੱਪ ਅੰਦਰ ਵੀ ਕਈ ਡੂੰਘੀਆਂ ਜੜਾਂ ਤੇ ਦਰਖਤਾਂ ਦੀਆਂ ਕੁੰਮਲਾਂ ਮਰ ਜਾਣੋ ਤੇ ਸੜਨੋਂ ਬਚ ਜਾਂਦੀਆਂ ਹਨ, ਇਸੇ ਹੀ ਤਰ੍ਹਾਂ ਮਨੁੱਖਤਾ ਦੀ ਮਾਰੂ ਲੁੱਟ ਅੰਦਰ ਵੀ ਮਾਨਵਤਾ ਦੀਆਂ ਉੱਤਮ ਕਰਣੀ ਚਮਕ ਮਾਰਦੀਆਂ ਸਨ। ਸਾਹਿਬ ਬਾਬਾ ਕਰਮ ਸਿੰਘ ਜੀ ਸਿਪਾਹੀ ਸਨ, ਉਹ ਵੀ ਉਸੇ ਹੀ ਤਰ੍ਹਾਂ ਪਲਟਣ ਵਿਚ ਸਨ। ਉਹਨਾਂ ਪਰ ਖਾਨਦਾਨੀ ਤੇ ਇਲਾਕੇ ਦੇ ਅਸਰ ਕਰਕੇ ਸਾਹਿਬ ਬਾਬਾ ਮਹਾਰਾਜ ਸਿੰਘ ਜੀ ਦੀ ਉੱਤਮ ਕਰਣੀ, ਆਤਮ ਵਿਚਾਰ ਤੇ ਸਿਮਰਨ ਦੀ ਅਟੂਕ ਲਹਿਰ ਹਰ ਸਮੇਂ ਚਲਦੀ ਸੀ। ਜਿਵੇਂ ਹੜਾਂ ਦਾ ਪਾਣੀ ਮੁਰਗਾਬੀ ਦੇ ਪਰਾਂ ਨੂੰ ਤਰ ਨਹੀਂ ਕਰ ਸਕਦਾ, ਜਿਵੇਂ ਹੜਾਂ ਦਾ ਪਾਣੀ ਮੁਰਗਾਬੀ ਦੇ ਪਰਾਂ ਨੂੰ ਤਰ ਨਹੀਂ ਕਰ ਸਕਦਾ, ਕਮਲ ਦਾ ਫੁੱਲ ਤੇ ਪੱਤਰ ਅਪੇਜ ਰਹਿ ਕੇ ਹਰ ਸਮੇਂ ਪਾਣੀ ਦੇ ਉੱਪਰ ਹੀ ਰਹਿੰਦੇ ਹਨ, ਤਿਵੇਂ ਹੀ ਸਤਿਗੁਰੂ ਜੀ ਦੀ ਬਖਸ਼ੀ ਹੋਈ ਸਿੱਖੀ ਤੇ ਕਰਮ ਯੋਗ ਦੇ ਮਹਾਨ ਪੁਜਾਰੀ ਦੇ ਬਲ ਤੇ ਪ੍ਰਤਾਪ ਤੇ ਸਦਕੇ ਇੱਕ ਸਿਪਾਹੀ ਐਸਾ ਵੀ ਸੀ ਜਿਸਨੇ ਸਵੇਰੇ ਹੀ ਉੱਠ ਕੇ ਨਦੀ ਪਰ ਇਸ਼ਨਾਨ ਕੀਤਾ ਸੀ ਤੇ ਸਿਮਰਨ ਅੰਦਰ ਮਸਤ ਹੋ ਕੇ ਅੱਜ ਵੀ ਸਮਾਧੀ ਲਗਾਈ ਸੀ। ਫਿਰ ਉਹ ਗੁਰੂ ਦੇ ਦੀਦਾਰ ਕਰਕੇ ਮਸਤ ਮਧੁਰ ਬਾਣੀ ਦਾ ਪਾਠ ਕਰਦਾ ਹੋਇਆ ਬਾਜ਼ਾਰ ਵੱਲ ਨੂੰ ਗਿਆ ਸੀ, ਜਿੱਥੇ ਉਸਦੇ ਸਾਥੀ ਸਿਪਾਹੀ ਲੁੱਟਮਾਰ ਕਰਨ ਤੇ ਜਵਾਨ ਬਹੂ ਬੇਟੀਆਂ ਦੀ ਪੱਤ ਲੁੱਟਣ ਵਿੱਚ ਲੱਗੇ ਹੋਏ ਸਨ। ਉਹਨਾਂ ਨੂੰ ਇਹ ਵੀ ਨਹੀਂ ਖਿਆਲ ਸੀ ਕਿ ਅਸਲ ਵਿੱਚ ਉਹਨਾਂ ਦੇ ਆਪਣੇ ਹੀ ਦੇਸ਼ ਦਾ ਧਰਮ ਤੇ ਕਰਮ ਦੋਵੇਂ ਪਰਿਸ਼ਟ ਕਰਨ ਹੀ ਸੀ। ਅੰਗਰੇਜ਼ ਨੇ ਇਹ ਕਠੋਰ ਕੁਟਲ ਤੇ ਨੀਵਾ ਫੈਸਲਾ ਦਿੱਤਾ ਸੀ ਕਿ ਦਿੱਲੀ ਦੀ ਪੱਤ ਆਬਰੂ ਉਸਦੇ ਆਪਣੇ ਹੀ ਦੇਸ਼ ਦੇ ਜਵਾਨ ਲੁੱਟਣ, ਤਾਂ ਜੋ ਉਹਨਾਂ ਦੇ ਇਖਲਾਕ ਨੂੰ ਜਲੀਲ ਕੀਤਾ ਜਾਵੇ ਜਿਸ ਪਰ ਭਾਰਤ ਵਾਸੀ ਨਾਜ ਕਰਿਆ ਕਰਦੇ ਹਨ। ਹਰ ਕਰਦੀਆਂ ਜਵਾਨ ਬੱਚੀਆਂ ਡਰਦੀਆਂ ਮਾਰੀਆਂ ਮਕਾਨ ਦੀਆਂ ਹਨੇਰੀਆਂ ਕੋਠੜੀਆਂ ਵਿੱਚ ਜਾ ਕੇ ਲੁਕੀਆਂ ਬੈਠੀਆਂ ਸਨ। ਕਈਆਂ ਘਰਾਂ ਵਿੱਚ ਕਈ ਦਿਨਾਂ ਤੋਂ ਰੋਟੀ ਹੀ ਨਹੀਂ ਪੱਕੀ ਸੀ। ਜਿਨ੍ਹਾਂ ਦੇ ਘਰ ਵਾਲੇ ਦੇਸ਼ ਦੀ ਲੜਾਈ ਲੜਦੇ ਹੋਏ ਸ਼ਹੀਦ ਹੋ ਚੁੱਕੇ ਸਨ ਜਾਂ ਹਾਰਨ ਤੋਂ ਪਿੱਛੋਂ ਕੈਦ ਹੋ ਚੁੱਕੇ ਸਨ ਤੇ ਲਾਪਤਾ ਸਨ, ਉਹ ਘਰ ਤਾਂ ਮੁੱਢੋਂ ਹੀ ਅਜਾਬ ਨੂੰ ਫੜੇ ਹੋਏ ਸਨ। ਸਿਪਾਹੀ ਘਰਾਂ ਅੰਦਰ ਵੜ ਕੇ ਮਨਮਾਨੀਆਂ ਕਰ ਰਹੇ ਸਨ। ਇੱਕ ਘਰ ਦੀਆਂ ਜਵਾਨ ਤੇ ਵਡੇਰੀ ਉਮਰ ਦੀਆਂ ਔਰਤਾਂ ਇੱਕ ਪਾਸੇ ਲੱਗ ਕੇ ਗੋਡਿਆਂ ਅੰਦਰ ਸਿਰ ਦੇ ਕੇ ਰੋ ਰਹੀਆਂ ਸਨ। ਇਸ ਸਮੇਂ ਕਿਸੇ ਦੇ ਰੋਣ ਨੂੰ ਨਹੀਂ ਸਗੋਂ ਹੱਸਣ ਨੂੰ ਰੋਕਣ ਵਾਲੀਆਂ ਦਾ ਬੋਲਬਾਲਾ ਸੀ। ਇਹ ਫਿਕਰ ਕਿਸ ਨੂੰ ਸੀ ਕਿ ਲੋਕ ਦੁਖੀ ਹਨ? ਇਸ ਕਾਰਵਾਈ ਨੇ ਬਾਬਾ ਕਰਮ ਸਿੰਘ ਜੀ ਨੂੰ ਬਹੁਤ ਹੀ ਦੁਖੀ ਕੀਤਾ। ਉਹਨਾਂ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ, ਮੇਰੇ ਮਾਲਕ ਮਿਹਰ ਕਰ, ਮੈਨੂੰ ਸਮਰੱਥਾ ਬਖਸ਼ ਜੋ ਕਿ ਮੈਂ ਇਸ ਵਗ ਰਹੇ ਤੇਜ ਲੋਭ ਲਹਿਰ ਦੇ ਵੇਗ ਤੋਂ ਬਚ ਕੇ ਤੇਰਾ ਸੇਵਕ ਬਣ ਸਕਾਂ। ਮੈਨੂੰ ਸੱਤਾ ਦੇ ਜੋ ਮੈਂ ਅੱਜ ਵੀ ਕਿਸੇ ਗਰੀਬ ਦੀ ਟੇਕ ਬਣਾ ਤੇ ਕਿਸੇ ਦਾ ਆਸਰਾ ਹੋ ਕੇ ਉਸਦੀ ਮਾਣ ਮਰਿਆਦਾ ਤੇ ਪਤ ਦਾ ਪਹਿਰੇਦਾਰ ਬਣ ਕੇ ਤੇਰੀ ਸੱਚੀ ਸਿੱਖੀ ਲੋਕਾਂ ਨੂੰ ਦਿਖਾ ਸਕਾਂ। ਇਹ ਅਰਦਾਸ ਕਰਕੇ ਦੁਖੀ ਮਨ ਨਾਲ ਸੱਚਾ ਦੇਸ਼ ਧਰਮ ਦਾ ਪਹਿਰਵਾ ਬਾਜ਼ਾਰ ਵੱਲ ਗਿਆ। ਇੱਕ ਵੱਡੇ ਸਾਰੇ ਮਕਾਨ ਦੇ ਪਾਸੋਂ ਕਿਸੇ ਦੇ ਰੋਣ ਚੀਖਣ ਦੀ ਭਿਆਨਕ ਆਵਾਜ਼ ਸੁਣੀ ਤਾਂ ਉੱਥੇ ਹੀ ਖੜੋ ਗਿਆ। ਇਸ ਮਕਾਨ ਦੇ ਕੋਲ ਹੀ ਇੱਕ ਸਿਪਾਹੀ ਕਿਸੇ ਮਾਸੂਮ ਅਵਲਾ ਨੂੰ ਬੇਪਤ ਕਰਨ ਦਾ ਯਤਨ ਕਰ ਰਿਹਾ ਸੀ। ਆਪ ਨੇ ਕੜਕ ਕੇ ਕਿਹਾ, ਖਬਰਦਾਰ, ਇਹ ਪਰਿਵਾਰ ਮੇਰੀ ਸਪੁਰਦਾਰੀ ਵਿੱਚ ਹੈ, ਮੈਨੂੰ ਵੱਡੇ ਸਾਹਿਬ ਨੇ ਇਹਨਾਂ ਦੀ ਪਹਿਰੇਦਾਰੀ ਹਿੱਤ ਭੇਜਿਆ ਹੈ, ਜੇਕਰ ਕੋਈ ਪਹਿੜੀ ਕਾਰਵਾਈ ਕਰੋਗੇ ਮੈਂ ਗੋਲੀ ਮਾਰ ਦਿਆਂਗਾ। ਲਾਲਚੀ ਤੇ ਬਦਚਲਨ ਸਿਪਾਹੀ ਸਿਰ ਤੇ ਪੈਰ ਰੱਖ ਕੇ ਭੱਜ ਗਿਆ। ਡਰਦੀ ਮਾਰੀ ਅਬਲਾ ਲੜਕੀ ਆਪਣੇ ਘਰ ਅੰਦਰ ਚਲੀ ਗਈ। ਇੱਕ ਬਜ਼ੁਰਗ ਔਰਤ ਨੇ ਬਾਹਰ ਨਿਕਲ ਕੇ ਹੱਥ ਬੰਨ ਕੇ ਕਿਹਾ, ਹੇ ਖੁਦਾ ਦੇ ਸੱਚੇ ਸਿਪਾਹੀ, ਅਸੀਂ ਹਜ਼ਰਤ ਮੁਹੰਮਦ ਸਾਹਿਬ ਦੇ ਖਾਨਦਾਨ ਵਿੱਚੋਂ ਸੈਯਦ ਹਾਂ। ਸਾਡੇ ਘਰ ਦੇ ਸਾਰੇ ਹੀ ਆਦਮੀ ਧਰਮ ਯੁੱਧ ਕਰਨ ਘਰੋਂ ਗਏ ਸਨ, ਉਹਨਾਂ ਵਿੱਚੋਂ ਕੋਈ ਵੀ ਵਾਪਸ ਨਹੀਂ ਆਇਆ। ਵਾਸਤੇ ਖੁਦਾ ਔਰ ਗੁਰੂ ਨਾਨਕ ਦੇ, ਸਾਡੀ ਬੇਸਹਾਰਾ ਤੇ ਦੁਖੀ ਔਰਤਾਂ ਦੀ ਜੋ ਅੱਜ ਤੱਕ ਪਰਦੇ ਤੋਂ ਬਾਹਰ ਨਹੀਂ ਆਈਆਂ, ਮਦਦ ਕਰ, ਖੁਦਾ ਤੈਨੂੰ ਇਸ ਦਾ ਸਵਾਬ ਬਖਸ਼ੇਗਾ। ਪਤਾ ਨਹੀਂ ਕਿਉਂ ਤੇਰੀ ਸ਼ਕਲ ਤੱਕ ਕੇ ਤੇਰੇ ਪਰ ਭਰੋਸਾ ਕਰਨ ਨੂੰ ਜੀ ਕਰਦਾ ਹੈ। ਇਹ ਗੱਲ ਹੋਰ ਕਿਸੇ ਨੂੰ ਦੱਸਣੀ ਵੀ ਖਤਰਨਾਕ ਹੈ ਕਿ ਸਾਡਾ ਘਰ ਪੁਰਾਣਾ ਪੱਤਦਾਰ ਤੇ ਅਮੀਰ ਹੋਣ ਦੇ ਨਾਲ ਹੀ ਅੰਗਰੇਜ਼ ਦਾ ਵੈਰੀ ਤੇ ਦੇਸ਼ ਦਾ ਦਰਦੀ ਹੈ। ਇਹ ਦੋਵੇਂ ਗੱਲਾਂ ਤੇ ਗੁਣ ਅੱਜ ਜ਼ਹਿਰ ਤੇ ਪਾਪ ਸਾਬਤ ਹੋ ਰਹੇ ਹਨ। ਬਾਬਾ ਕਰਮ ਸਿੰਘ ਜੀ ਨੇ ਉਸ ਔਰਤ ਨੂੰ ਇਹ ਭਰੋਸਾ ਦਵਾਇਆ ਕਿ ਜਾਓ ਆਰਾਮ ਨਾਲ ਘਰ ਬੈਠੋ, ਜਦੋਂ ਤੱਕ ਉਹਨਾਂ ਦੇ ਦਮ ਵਿੱਚ ਦਮ ਹੈ ਕੋਈ ਉਹਨਾਂ ਵੱਲ ਅੱਖ ਉਠਾ ਕੇ ਨਹੀਂ ਤੱਕ ਸਕਦਾ। ਬਾਬਾ ਕਰਮ ਸਿੰਘ ਬੰਦੂਕ ਲੈ ਕੇ ਉਸ ਘਰ ਅੱਗੇ ਜੋ ਬਹੁਤ ਵੱਡੀ ਹਵੇਲੀ ਸੀ ਤੇ ਹੋਰ ਕਿਸੇ ਪਾਸੋਂ ਤੋਂ ਕੋਈ ਅੰਦਰ ਨਹੀਂ ਦਾਖਲ ਹੋ ਸਕਦਾ ਸੀ, ਪਹਿਰੇਦਾਰ ਬਣ ਕੇ ਦਰ ਅੱਗੇ ਦਰਬਾਰਾਂ ਦੀ ਤਰ੍ਹਾਂ ਡਟ ਗਏ। ਹਰ ਇੱਕ ਸਿਪਾਹੀ ਤੇ ਅਫਸਰ ਨੂੰ ਕਹਿੰਦੇ ਰਹੇ, ਇਹ ਵੱਡੇ ਸਾਹਿਬ ਦੀ ਆਗਿਆ ਹੈ ਕਿ ਇਸ ਘਰ ਦੀ ਰਾਖੀ ਕੀਤੀ ਜਾਵੇ। ਇਸ ਤਰ੍ਹਾਂ ਬਗੈਰ ਕੋਈ ਖੁਰਾਕ ਖਾਦੇ, ਬਗੈਰ ਪਾਣੀ ਪੀਤੇ ਸੰਤ ਸਿਪਾਹੀ ਨੇ ਇਸ ਘਰ ਅੱਗੇ 24 ਘੰਟੇ ਪਹਿਰਾ ਦਿੱਤਾ। ਆਖਰ ਸਭ ਅੱਛੇ ਦਾ ਬਿਗਲ ਵੱਜਾ। ਸਿਪਾਹੀ ਸਿਰਾਂ ਪਰ ਲੁੱਟ ਦਾ ਮਾਲ ਤੇ ਮਨ ਪਰ ਕੀਤੇ ਪਾਪਾਂ ਦਾ ਭਾਰ ਲੈ ਕੇ ਬਾਜ਼ਾਰ ਵਿੱਚੋਂ ਕੈਂਪਾਂ ਵੱਲ ਨੂੰ ਜਾ ਰਹੇ ਸਨ। ਇਸ ਪਰਿਵਾਰ ਦੇ ਬੱਚੇ ਹੋਏ ਬੇਹੋਸ਼ ਮਨੁੱਖ ਵੀ ਉਸ ਸਮੇਂ ਤੱਕ ਆ ਗਏ ਤੇ ਇਸ ਬੇਗਰਜ ਮਹਾਨ ਪਰਮ ਅਵਲੰਬੀ ਮਹਾਨ ਆਦਰਸ਼ਕ ਮਨੁੱਖ ਤੋਂ ਕੁਰਬਾਨ ਜਾ ਰਹੇ ਸਨ। ਆਖਰ ਉਹਨਾਂ ਤੋਂ ਵਿਦਾ ਹੋਣ ਲੱਗੇ, ਸਾਰਾ ਹੀ ਪਰਿਵਾਰ ਉਹਨਾਂ ਨੂੰ ਅੰਦਰ ਲੈ ਗਿਆ। ਉਹ ਉਸ ਸ਼ਾਹ ਪਰਿਵਾਰ ਅੰਦਰ ਇੱਕ ਟੱਬਰ ਦੇ ਜੰਮੇ ਜਾਏ ਜਵਾਨ ਬੱਚਿਆਂ ਵਾਂਗ ਬੈਠੇ ਸਨ, ਜਿਨ੍ਹਾਂ ਜਵਾਨ ਬਹੁ ਬੇਟੀਆਂ ਨੇ ਕਦੇ ਮੂੰਹ ਬਾਹਰ ਕੱਢ ਕੇ ਵੀ ਸ਼ਕਲ ਨਹੀਂ ਵਿਖਾਈ ਸੀ, ਜਿਨ੍ਹਾਂ ਸਵਾਣੀਆਂ ਦੇ ਬੂਹੇ ਤੋਂ ਬਾਹਰ ਘਰ ਦੇ ਮਨੁੱਖ ਵੀ ਪੁੱਛ ਕੇ ਹੀ ਵੜਦੇ ਸਨ। ਉੱਥੇ ਸਿਪਾਹੀ ਕਰਮ ਸਿੰਘ ਮਾਣ ਸਹਿਤ ਭਾਈ ਪੁੱਤਰ ਤੇ ਪਿਤਾ ਬਣ ਕੇ ਮਾਣ ਪ੍ਰਾਪਤ ਕਰ ਰਿਹਾ ਸੀ। ਕਤਲੇਆਮ ਬੰਦ ਹੋਣ ਕਰਕੇ ਘਰ ਦੇ ਬੱਚੇ ਹੋਏ ਜਵਾਨ ਤੇ ਬੁੱਢੇ ਮਨੁੱਖ ਵੀ ਘਰੀ ਆ ਗਏ ਸਨ। ਉਹ ਇਸ ਤਰ੍ਹਾਂ ਇਸ ਨੌਜਵਾਨ ਸਿੱਖ ਸਿਪਾਹੀ ਨੂੰ ਤੱਕ ਰਹੇ ਤੇ ਮਾਣ ਕਰਦੇ ਥੱਕਦੇ ਨਹੀਂ ਸਨ, ਜਿਵੇਂ ਕਿ ਉਹਨਾਂ ਦਾ ਕੋਈ ਬਹੁਤ ਹੀ ਨਜ਼ਦੀਕੀ ਤੇ ਅਤੀ ਵੱਡਾ ਰਿਸ਼ਤੇਦਾਰ ਉਹਨਾਂ ਦੇ ਘਰ ਅਚਾਨਕ ਹੀ ਆਇਆ ਹੋਵੇ, ਜਾਂ ਫਿਰ ਕੋਈ ਵੱਡੀ ਓਲੀਆ ਤੇ ਘਰ ਦਾ ਪੀਰ ਫਕੀਰ ਜਿਸ ਤੇ ਇਹ ਮੁਰੀਦ ਹੋਣ ਆਇਆ ਹੋਵੇ ਤੇ ਇਹ ਜ਼ਿਆਰਤ ਕਰ ਰਹੇ ਹੋਣ। ਘਰ ਅੰਦਰ ਕਾਫੀ ਕੁਸਰ ਪੁਸਰ ਹੋਈ। ਫਿਰ ਜਦੋਂ ਬਾਬਾ ਜੀ ਛੁੱਟੀ ਮੰਗ ਕੇ ਤੁਰਨ ਲੱਗੇ ਤਦ ਬਜ਼ੁਰਗ ਨੇ ਸੋਨੇ ਤੇ ਸੁੱਚੇ ਮੋਤੀ ਦੀ ਇੱਕ ਚੰਗੀ ਪਲੇਟ ਭਰ ਕੇ ਅੱਗੇ ਲਿਆ ਰੱਖੀ ਤੇ ਅਧੀਨਗੀ ਸਹਿਤ ਇਸ ਨੂੰ ਪ੍ਰਵਾਨ ਕਰਨ ਹਿਤ ਬੇਨਤੀ ਕੀਤੀ। ਬਾਬਾ ਜੀ ਨੇ ਇਸ ਨੂੰ ਇਹ ਕਹਿ ਕੇ ਲੈਣ ਤੋਂ ਇਨਕਾਰ ਕੀਤਾ, ਸ਼ਾਹ ਸਾਹਿਬ ਤੁਸੀਂ ਦੁਨੀਆਂ ਦੇ ਮਹਾਂਪੁਰਸ਼ ਤੇ ਆਪਣੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੀ ਪਵਿੱਤਰ ਕੁਲ ਵਿੱਚੋਂ ਹੋ, ਇਸ ਕਰਕੇ ਤੁਹਾਡਾ ਸਤਿਕਾਰ ਤੇ ਮਾਣ ਰੱਖ ਕੇ ਮੈਂ ਮਨੁੱਖਤਾ ਪਰ ਵੀ ਕੋਈ ਅਹਿਸਾਨ ਨਹੀਂ ਕੀਤਾ, ਸਗੋਂ ਮੇਰਾ ਇਹ ਧਰਮ ਤੇ ਫਰਜ਼ ਸੀ ਕਿ ਹਰ ਉਸ ਦੀਨ ਦੁਖੀ ਦੀ ਜਾਨ ਦੇ ਕੇ ਵੀ ਰਾਖੀ ਕਰਾਂ ਜੋ ਮੇਰੇ ਪਾਸੋਂ ਮੰਗ ਕਰਦੇ ਹਨ। ਇਹ ਸੁਣ ਕੇ ਸ਼ਾਹ ਸਾਹਿਬ ਦੀਆਂ ਅੱਖਾਂ ਭਰ ਆਈਆਂ ਤੇ ਹੱਥ ਬੰਨ ਕੇ ਕਹਿਣ ਲੱਗੇ, ਹੇ ਰੱਬ ਦੇ ਪਿਆਰੇ ਤੇ ਗੁਰੂ ਨਾਨਕ ਦੀ ਰਹਿਮਤ ਦੇ ਪ੍ਰਤੱਖ ਨਮੂਨੇ, ਤੇਰਾ ਨਾਮ ਹੀ ਕਰਮ ਸਿੰਘ ਹੈ, ਤੂੰ ਸੱਚਮੁੱਚ ਹੀ ਰਹਿਮਤ ਤੇ ਕਰਮ ਬਣ ਕੇ ਹੀ ਸਾਡੇ ਘਰ ਆਇਆ ਹੈ। ਇਹ ਸਭ ਜੋ ਅਸੀਂ ਦੇ ਰਹੇ ਹਾਂ ਇਹ ਤੇਰਾ ਹੀ ਦਿੱਤਾ ਹੋਇਆ ਹੈ, ਇਹ ਕੁਝ ਵੀ ਸਾਡੇ ਪਾਸ ਨਾ ਹੁੰਦਾ ਜੇਕਰ ਤੇਰੀ ਭਰੀ ਹੋਈ ਬੰਦੂਕ ਸਾਡੇ ਘਰ ਦੀ ਪਹਿਰੇਦਾਰੀ ਨਾ ਕਰਦੀ। ਤੁਸੀਂ ਸਾਥੋਂ ਅਲਾ ਤੇ ਗੁਰੂ ਨਾਨਕ ਦੇ ਨਾਮ ਪਰ ਇੱਜ਼ਤ ਦਾ ਦਾਨ ਮੰਗਿਆ ਸੀ, ਗੁਰੂ ਦਾ ਵਾਸਤਾ ਸਾਡੇ ਲਈ ਜਾਨ ਵਾਰਨ ਦੇ ਬਰਾਬਰ ਹੈ, ਫਿਰ ਮੈਂ ਤੁਹਾਨੂੰ ਕੀ ਦਿੱਤਾ? ਪਰ ਜੇਕਰ ਇਹ ਅਹਿਸਾਨ ਹੀ ਸੀ ਤੇ ਜੇਕਰ ਮੇਰੇ ਕਰਕੇ ਤੁਹਾਡੀ ਪਤ ਆਬਰੂ ਤੇ ਮਾਨ ਮਰਿਆਦਾ ਬਚੀ ਹੈ, ਤਦ ਕੀ ਇਹ ਪੈਸੇ ਸੋਨਾ ਚਾਂਦੀ ਤੇ ਮੋਤੀ ਉਸ ਪਲ ਦਾ ਮੁੱਲ ਹੋ ਸਕਦੇ ਹਨ? ਇਹ ਗੱਲ ਐਸੇ ਜੋਸ਼ੀਲੇ ਜਜ਼ਬਾਤੀ ਤੇ ਦਰਦੀ ਹਿਰਦੇ ਨਾਲ ਕਹੀ ਗਈ ਸੀ। ਫਿਰ ਸ਼ਾਹ ਤੇ ਸਾਰੇ ਹੀ ਪਰਿਵਾਰ ਦੀਆਂ ਅੱਖਾਂ ਸਜਲ ਹੋ ਗਈਆਂ। ਬਾਬਾ ਕਰਮ ਸਿੰਘ ਜੀ ਵਿਦਾ ਹੋ ਰਹੇ ਸਨ, ਅੱਜ ਹੀ ਫੌਜ ਨੇ ਵਾਪਸ ਘਰੋਂ ਘਰੀ ਟੁਰ ਜਾਣਾ ਸੀ। ਸ਼ਾਹ ਜਫਰ ਫੜੇ ਗਏ ਤੇ ਉਸ ਦਾ ਅਣਖੀ ਜਰਨੈਲ ਅਲੋਪ ਹੋ ਗਿਆ ਸੀ। ਅੰਗਰੇਜ਼ ਦੀਆਂ ਫੌਜਾਂ ਵੇਲੀਆਂ ਹੋ ਕੇ ਘਰੀ ਵਾਪਸ ਹੋਣ ਨੂੰ ਤਿਆਰ ਸਨ, ਪਰ ਇਸ ਪਰਿਵਾਰ ਦੀ ਜਾਨ ਖੁਸ਼ਦੀ ਸੀ। ਇੱਕ ਐਸੇ ਮਨੁੱਖ ਨੂੰ ਘਰੋਂ ਤੋਰਦਿਆਂ ਜਿਸ ਦਾ ਧਰਮ ਕਰਮ ਪੂਜਾ ਗੁਰੂ ਸਭੋ ਹੀ ਇਹਨਾਂ ਤੋਂ ਵੱਖਰੇ ਸਨ, ਜਿਸ ਨੇ ਨਿਰੋਲ ਮਨੁੱਖੀ ਕੀਮਤ ਦੀ ਰਾਖੀ ਕਰਦਿਆਂ ਸਤ ਸਰੂਪ ਆਤਮਾ ਤੇ ਕਲੇਸ਼ ਹਰਨ ਹਿਤ ਹੀ ਜਾਨ ਦੀ ਬਾਜੀ ਲਗਾ ਕੇ ਇਸ ਮਹਾਨ ਪਰਿਵਾਰ ਦੀ ਪਤ ਆਵਰੂ ਬਚਾਈ ਸੀ। ਆਖਰ ਜਦੋਂ ਬਾਬਾ ਕਰਮ ਸਿੰਘ ਜੀ ਨੇ ਕੋਈ ਚੀਜ਼ ਲੈਣ ਤੋਂ ਇਨਕਾਰ ਕਰ ਦਿੱਤਾ ਤਦ ਸੱਯਦ ਨੇ ਸ਼ਫਕਤ ਤੇ ਪਿਆਰ ਨਾਲ ਸਿਰ ਪਰ ਹੱਥ ਧਰਿਆ ਤੇ ਇਹ ਦੁਆ ਕੀਤੀ, ਖੁਦਾਵੰਦ ਜਿਸ ਤੇਰੇ ਬਖਸ਼ੇ ਹੋਏ ਪਰਵਾਨ ਹੋਏ ਮੁਰੀਦ ਨੇ ਸਾਡੇ ਪਰਿਵਾਰ ਦੀ ਇੱਜ਼ਤ ਤੇ ਮਾਣ ਬਚਾਇਆ ਹੈ, ਪਾਕ ਪਰਵਦਗਾਰ ਤੂੰ ਹਰ ਸਮੇਂ ਉਸ ਦੀ ਰੱਖਿਆ ਕਰੀ, ਉਹ ਸਦਾ ਮਹਾਨ ਤੇ ਉੱਚਾ ਰਹੇ ਤੇ ਤੇਰੀ ਹਰ ਰਹਿਮਤ ਬੱਦਲ ਬਣ ਕੇ ਉਸ ਦੇ ਸਿਰ ਪਰ ਛਾਇਆ ਕਰਦੀ ਰਹੇ। ਇਹ ਗੱਲ ਇਤਨੀ ਦਰਦ ਤੇ ਪਿਆਰ ਸ਼ਰਧਾ ਤੇ ਪ੍ਰਭੂ ਭਗਤੀ ਦੇ ਅਸਰ ਹੇਠਾਂ ਕਹੀ ਗਈ ਸੀ ਕਿ ਹਰ ਸੁਣਦਾ ਹੋਇਆ ਮਨੁੱਖ ਇਤਨਾ ਮਗਨ ਹੋ ਗਿਆ ਕਿ ਕਿਸੇ ਨੂੰ ਇਹ ਪਤਾ ਹੀ ਨਾ ਲੱਗਾ ਕਿ ਕਦੋਂ ਸਿਪਾਹੀ ਕਰਮ ਸਿੰਘ ਉਸ ਜਗ੍ਹਾ ਤੋਂ ਫੌਜੀ ਹੈੱਡਕੁਆਟਰ ਵੱਲ ਨੂੰ ਤੁਰ ਗਿਆ। ਫਿਰ ਛੇਤੀ ਹੀ ਸਾਰੀ ਪਲਟਨ ਸਮੇਤ ਆਪ ਹੋਤੀ ਮਰਦਾਨ ਦੀ ਛਾਉਣੀ ਆ ਗਏ, ਜਿੱਥੇ ਕਿ ਆਪ ਜੀ ਦੀ ਪਲਟਨ ਦਾ ਹੈੱਡਕੁਆਟਰ ਸੀ। ਆਪ ਜੀ ਮਹਾਂਪੁਰਖਾਂ ਦੀ ਆਗਿਆ ਤੇ ਸਿੱਖੀ ਦੇ ਆਦਰਸ਼ ਅਨੁਸਾਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ 2 ਵਜੇ ਨਦੀ ਪਰ ਇਸ਼ਨਾਨ ਕਰਨ ਚਲੇ ਜਾਂਦੇ ਸਨ। ਮਾਇਆ ਦੇ ਮਨੁੱਖ, ਮਾਇਆ ਦੇ ਮਨੁੱਖ। ਆਮ ਤੌਰ ਤੇ ਮਨੁੱਖ ਦਾ ਸੰਬੰਧ ਮਾਇਆ ਨਾਲ ਹੀ ਗਿਣਿਆ ਜਾਂਦਾ ਹੈ। ਘਰ ਦੇ ਸਾਰੇ ਪ੍ਰਾਣੀ ਮਨੁੱਖ ਤੋਂ ਧਨ ਦੀ ਹੀ ਆਸ ਕਰਦੇ ਹਨ। ਜਿੱਥੋਂ ਧਨ ਤੇ ਆਰਾਮ ਦੀ ਆਸਾ ਨਾ ਹੋਵੇ, ਉਸ ਨਾਲ ਸੰਬੰਧ ਤੇ ਜੋੜ ਹੀ ਬੇਸੁਰੇ ਹੋ ਜਾਂਦੇ ਹਨ। 1857 ਦੀ ਦਿੱਲੀ ਦੀ ਲੁੱਟ ਬਾਰੇ ਵੀ ਬੜੀਆਂ ਕਹਾਣੀਆਂ ਮਸ਼ਹੂਰ ਹਨ। ਆਮ ਮਨੁੱਖ ਇਹੀ ਆਸ ਰੱਖਦਾ ਸੀ ਕਿ ਜੋ ਵੀ ਸਿਪਾਹੀ ਅੰਗਰੇਜ਼ ਦੇ ਪੱਖ ਤੋਂ ਲੜਨ ਗਿਆ ਹੈ, ਉਹ ਲੁੱਟ ਮਾਰ ਕਰਕੇ ਖੂਬ ਹੱਥ ਰੰਗ ਕੇ ਘਰ ਨੂੰ ਆਵੇਗਾ। ਸੋ ਦਿੱਲੀ ਅੰਦਰ ਸ਼ਾਂਤੀ ਪਿੱਛੋਂ ਅੰਗਰੇਜ਼ਾਂ ਨੇ ਖੁਸ਼ ਹੋ ਕੇ ਸਾਰੇ ਹੀ ਫੌਜੀਆਂ ਨੂੰ 3 ਮਹੀਨੇ ਦੀ ਤਨਖਾਹ ਸਮੇਤ ਆਰਾਮ ਤੇ ਅੰਗਰੇਜ਼ਾਂ ਦੀ ਸ਼ੋਭਾ ਪੰਜਾਬ ਵਿੱਚ ਕਰਨ ਹਿੱਤ ਲੰਮੀਆਂ ਛੁੱਟੀਆਂ ਦੇ ਦਿੱਤੀਆਂ। ਹੋਰ ਸਿਪਾਹੀ ਲੁੱਟ ਕੇ ਕੱਪੜੇ, ਦਿੱਲੀ ਦੀਆਂ ਸੁਗਾਤਾਂ ਤੇ ਸੋਨਾ ਚਾਂਦੀ ਆਦਿਕ ਲੈ ਕੇ ਘਰੀ ਪੁੱਜੇ ਸਨ, ਪਰ ਬਾਬਾ ਕਰਮ ਸਿੰਘ ਜੀ ਪਾਸ ਸੱਚੇ ਪਾਤਸ਼ਾਹ ਦੀ ਬਖਸ਼ਿਸ਼, ਸਿੱਖੀ ਦੀ ਰੋਸ਼ਨੀ, ਮਨੁੱਖੀ ਇੱਜ਼ਤ ਤੇ ਵਿਚਾਰ ਦੀ ਉੱਚਤਾ ਦੇ ਮਹਾਨ ਚਿੰਨ ਹੀ ਸਨ, ਜਿਨ੍ਹਾਂ ਵਿੱਚ ਆਤਮ ਦਰਸ਼ਤਾ, ਉੱਚਤਾ, ਆਦਰਸ਼ ਦੀ ਉੱਤਮ ਰੋਸ਼ਨੀ ਮਿਲਦੀ ਸੀ। ਉਹਨਾਂ ਦੇ ਨਗਰ ਪੁੱਜਣੋਂ ਪਹਿਲਾਂ ਹੀ ਉਹਨਾਂ ਦੀ ਸਿਫਤ ਤੇ ਉੱਤਮ ਗੁਣ ਤੇ ਸੰਤਾਂ ਦੇ ਸਤਸੰਗੀ, ਆਤਮ ਚਿੰਤਨ, ਆਤਮ ਅਭਿਆਸ ਤੇ ਲੋਕਾਂ ਨਾਲ ਮਨੁੱਖ ਮਾਤਰ ਦੀ ਸਮਦ੍ਰਿਸ਼ਟੀ ਰੱਖ ਕੇ ਸੇਵਾ ਸਤਕਾਰ ਕਰਨ ਦੀਆਂ ਕਹਾਣੀਆਂ ਮਾਤਾ ਪਿਤਾ ਜੀ ਪਾਸ ਪੁੱਜੀਆਂ। ਪਰ ਜਦੋਂ ਕਰਦਿਆਂ ਸੁਣਿਆ ਕਿ ਵਗਦੀ ਗੰਗਾ ਵਿੱਚੋਂ ਵੀ ਪੁੱਤਰ ਸੁੱਕਾ ਹੀ ਘਰ ਨੂੰ ਆ ਰਿਹਾ ਹੈ ਤੇ ਉਸਨੇ ਰੁਪਏ ਕਮਾਉਣ ਦੀ ਜਗ੍ਹਾ ਕੇਵਲ ਮਾਤਰ ਲੋਕਾਂ ਦੀ ਸ਼ਰਧਾ, ਵਿਸ਼ਵਾਸ ਤੇ ਮਨੁੱਖਤਾ ਦੀ ਸੇਵਾ ਸੰਭਾਲ ਦਾ ਹੀ ਖਜ਼ਾਨਾ ਲਿਆਂਦਾ ਹੈ ਤੇ ਦੁਨੀਆਂ ਦੀ ਮਾਇਆ ਨੂੰ ਹੱਥ ਨਹੀਂ ਲਾਇਆ, ਤਦ ਸਾਰੇ ਹੀ ਘਰ ਦੇ ਸੜ ਕੇ ਸੁਆਹਾ ਹੋ ਗਏ। ਮਾਤਾ ਪਿਤਾ ਰੋਜ਼ ਹੀ ਗੁਰਦੁਆਰੇ ਜਾਂਦੇ ਸਨ, ਕੀਰਤਨ ਵੀ ਕਰਦੇ ਸਨ, ਪਰ ਉਹ ਦੁਕਾਨਦਾਰੀ ਵਿੱਚ ਇਸ ਕਰਮ ਨੂੰ ਦਖਲ ਨਹੀਂ ਦਿੰਦੇ ਸਨ ਕਿ ਤਨਮ, ਤੇਲੀ ਦੀ ਹੇਵਲੀ ਤੇ ਸੁੱਥਣ ਦੇ ਕੱਪੜੇ ਦੇ 3-4 ਗਜ ਜਾਂ ਰੁਪਏ ਤੋਂ ਰੁਪਏ ਦੇ ਬਦਲੇ ਕਿਸੇ ਦਾ ਸਾਰਾ ਬਾਗ ਹੜੱਪ ਕਰਨੋਂ ਰੋਕੇ। ਤਨਮ ਇੱਕ ਪਰਮ ਫਰਜ਼ ਹੈ, ਜੇਕਰ ਉਹ ਮੁੱਢੋਂ ਭੇਖ ਹੀ ਨਾ ਬਣ ਜਾਵੇ। ਸੋ ਜਦੋਂ ਬਾਬਾ ਕਰਮ ਸਿੰਘ ਜੀ ਨੇ ਕੇਵਲ 3 ਮਹੀਨੇ ਦੀ ਤਨਖਾਹ ਹੀ ਜਾ ਕੇ ਮਾਂ ਦੇ ਹੱਥ ਧਰੀ, ਤਦ ਉਹ ਦੰਗ ਹੋ ਗਈ ਤੇ ਕਹਿਣ ਲੱਗੀ, ਅਸਾਂ ਸੁਣਿਆ ਹੈ ਕਿ ਤੂੰ ਦਿੱਲੀ ਵੀ ਜਾ ਕੇ ਪਾਠੀ ਚੁਗਦਾ ਰਿਹਾ ਹੈ, ਜੇਕਰ ਉੱਥੇ ਜਾ ਕੇ ਲੋਕਾਂ ਦਾ ਪੈਰਾ ਹੀ ਦੇਣਾ ਸੀ ਤਦ ਇੱਥੋਂ ਹੀ ਕਿਸੇ ਦੇ ਦਰ ਅੱਗੇ ਬਹਿ ਰਹਿਣ ਦੋ, ਦਿੱਲੀ ਜਾਣ ਦੀ ਕੀ ਲੋੜ ਸੀ। ਜੋ ਆਦਮੀ ਵਗਦੀ ਨਦੀ ਤੋਂ ਤਿਰਾਇਆ ਮੁੜਦਾ ਹੈ ਤੇ ਗਾਗਰ ਭਰ ਕੇ ਕਰਦਿਆਂ ਨੂੰ ਨਹੀਂ ਦੇ ਸਕਦਾ, ਉਸਨੇ ਮਾਂ ਬਾਪ ਨੂੰ ਮੋਢਿਆਂ ਪਰ ਚੁੱਕ ਕੇ ਤੀਰਥ ਕੀ ਦਿਖਾਉਣੇ ਹਨ। ਜੇਕਰ ਤੂੰ ਵਗਦੀ ਨਦੀ ਤੋਂ ਪਿਆਸਾ ਮੁੜ ਆਵੇਂ, ਤਦ ਖੂਹ ਪੁੱਟ ਕੇ ਪਾਣੀ ਕੱਢ ਕੇ ਸਾਨੂੰ ਪਿਆਵੇਂਗਾ, ਇਸ ਦੀ ਆਸ ਕਿੱਥੋਂ ਕਰਨੀ ਹੈ। ਬਾਬਾ ਜੀ ਨੇ ਬੜੇ ਠੰਡੇ ਤੇ ਸ਼ਾਂਤ ਸੁਭਾਅ ਨਾਲ ਕਿਹਾ, ਮਾਤਾ ਜੀ ਇਹ ਠੀਕ ਹੈ ਕਿ ਲੋਕਾਂ ਉੱਥੇ ਰੁਪਏ ਲੁੱਟੇ ਹਨ, ਕੁਝ ਮਾਲ ਧਨ ਲੈ ਆਏ ਹੋਣਗੇ, ਪਰ ਇਹ ਵੀ ਠੀਕ ਹੈ ਕਿ ਬਹੁਤੇ ਗਿਣਤੀ ਵਿੱਚ ਸਿਪਾਹੀ ਉੱਥੇ ਮਾਰੇ ਹੀ ਗਏ ਹਨ ਤੇ ਕਈ ਨਾਕਾਰਾ ਹੋ ਕੇ ਘਰ ਆਏ ਹਨ। ਇਹ ਸਰੀਰ ਕਾਇਮ ਹੈ, ਫਿਰ ਸਿਹਤ ਤੇ ਮਨ ਦੋਵੇਂ ਹੀ ਸਵੱਛ ਹਨ, ਤੁਹਾਨੂੰ ਕੀ ਘਾਟਾ ਹੈ। ਮਾਤਾ ਇਹ ਸੁਣ ਕੇ ਹੋਰ ਵੀ ਵਿਗੜ ਗਈ ਤੇ ਕਹਿਣ ਲੱਗੀ, ਕਰਮ ਸਿਆਂ ਤੂੰ ਤੇ ਸਾਧਾਂ ਦੀ ਸੰਗਤ ਕਰਕੇ ਪੁੱਟਿਆ ਗਿਆ ਹੈ, ਫਿਰ ਸਾਨੂੰ ਵੀ ਨੰਗ ਕਰਕੇ ਰਹੇਗਾ, ਜਾਂ ਜਿਨ੍ਹਾਂ ਨੇ ਤੈਨੂੰ ਇਹ ਪੁੱਠੀਆਂ ਅਕਲਾਂ ਦਿੱਤੀਆਂ ਹਨ ਕਿ ਸਾਰੇ ਲੁੱਟ ਸਮੇਂ ਵੀ ਲੋਕਾਂ ਦੀ ਪਹਿਰੇਦਾਰੀ ਕਰਕੇ ਤੀਆਂ ਭੈਣਾਂ ਦੀ ਇੱਜ਼ਤ ਬਚਾਉਂਦੇ ਫਿਰੋ, ਉਹਨਾਂ ਨਾਲ ਹੀ ਜਾ ਕੇ ਰਹੋ, ਫਿਰ ਕਰਨ ਨਾਲ ਤੇਰਾ ਕੋਈ ਵਾਸਤਾ ਨਹੀਂ। ਅਸਲ ਵਿੱਚ ਕਰਮ ਸਿੰਘ ਜੀ ਨੂੰ ਇਹ ਯਾਦ ਹੀ ਨਹੀਂ ਸੀ ਕਿ ਉਹਨਾਂ ਦੇ ਹੀ ਸੰਪਰਦਾਇ ਦੇ ਵਡੇਰੇ ਸਾਹਿਬ ਬਾਬਾ ਬੀਰ ਸਿੰਘ ਜੀ ਨੂੰ ਵੀ ਘਰੋਂ ਸਾਧ ਸੇਵਾ ਪਿੱਛੇ ਹੀ ਕੱਢਿਆ ਗਿਆ ਸੀ। ਪਰ ਉਹ ਇਹ ਜਾਣਦੇ ਸਨ ਕਿ ਨੇਕੀ ਹਮੇਸ਼ਾ ਲੋਕ ਲਾਜ ਤੇ ਲੋਕ ਗਰਜਾਂ ਤੋਂ ਉੱਚੀ ਹੋ ਕੇ ਹੀ ਕਮਾਈ ਤੇ ਸਾਂਭ ਕੇ ਰੱਖੀ ਜਾ ਸਕਦੀ ਹੈ। ਕੀਮਤੀ ਗਹਿਣੇ ਸਦਾ ਹੀ ਸੁਰੱਖਿਅਤ ਸਥਾਨ ਪਰ ਰੱਖੇ ਜਾਂਦੇ ਹਨ, ਪਰ ਨਾਲੇ ਲੋਹ ਦੇ ਔਜਾਰ ਤੇ ਟੁੱਟ ਭੰਨ ਸਦਾ ਗਲੀਆਂ ਦੀਆਂ ਠੋਕਰਾਂ ਖਾਂਦੀਆਂ ਫਿਰਦੀਆਂ ਹਨ। ਚੱਲਣਹੀਨ, ਧਰਮਹੀਨ, ਕਰਤੱਵ ਰਹਿਤ ਮਨੁੱਖ ਸਦਾ ਹੀ ਘਰ ਦੀਆਂ ਚਲਦੀਆਂ ਆ ਰਹੀਆਂ ਪੁਰਾਣੀਆਂ ਲੀਹਾਂ ਪਰ ਹੀ ਤੁਰਦੇ ਹਨ। ਪਰ ਕਰਮ ਯੋਗੀ ਸਤ ਸੰਜਮ ਤੇ ਪੁਜਾਰੀ ਸਦਾ ਹੀ ਸਤ ਤੇ ਨਵੇਂ ਤੇ ਕਠਨ ਰਾਹਾਂ ਨੂੰ ਅਪਣਾਉਂਦੇ ਹਨ। ਫਿਰ ਵੀ ਆਪ ਜੀ ਨੇ ਆਖਰੀ ਕੋਸ਼ਿਸ਼ ਕੀਤੀ ਤੇ ਕਿਹਾ, ਮਾਤਾ ਜੀ ਤੁਸੀਂ ਵਡੇਰੇ ਹੋ, ਮੇਰਾ ਧਰਮ ਤੇ ਕਰਮ ਤੁਹਾਡੀ ਸੇਵਾ ਕਰਨਾ ਹੈ, ਤੁਹਾਨੂੰ ਕੋਈ ਕਾਢ ਨਹੀਂ ਆਵੇਗੀ। ਪਰ ਮਾਂ ਨੇ ਫਿਰ ਵਿਗੜਦੇ ਕਿਹਾ, ਅਸੀਂ ਇਹ ਗਿਆਨ ਧਰਮਸਾਲਾਂ ਤੋਂ ਰੋਜ਼ ਸੁਣਦੇ ਹਾਂ, ਤੂੰ ਬਹੁਤਾ ਗਿਆਨੀ ਨਹੀਂ ਹੈ, ਜਾ ਆਪਣਾ ਰਾਹ ਫੜ, ਜਿੱਧਰੋਂ ਆਇਆ ਹੈ ਚਲਾ ਜਾ, ਸਾਨੂੰ ਤੇਰੀ ਕੋਈ ਲੋੜ ਨਹੀਂ, ਆਪਣੀ ਕਮਾਈ ਵੀ ਹੋਰਨਾਂ ਨੂੰ ਵੰਡੀ ਜਾ। ਇਸ ਗੱਲ ਨੇ ਵੈਰਾਗੀ ਤੇ ਸਤ ਧਰਮ ਦੇ ਪੁਜਾਰੀ ਨੂੰ ਦ੍ਰਿੜਤਾ ਸਹਿਤ ਸਤ ਪਰ ਤੁਰਨ ਲਈ ਪੱਕਿਆਂ ਕਰ ਦਿੱਤਾ। ਉਹ ਸਤ ਦੀ ਪ੍ਰਸਤਸ਼ ਤੇ ਆਤਮ ਪਦ ਦੀ ਪ੍ਰਾਪਤੀ ਹਿਤ ਹਰ ਕੁਰਬਾਨੀ ਕਰਨ ਨੂੰ ਤਿਆਰ ਹੋ ਖਲੋਤਾ। ਉਹ ਸ਼ਾਂਤ ਚਿੱਤ ਪਰ ਹੁਣ ਇਸ ਦੀ ਕਿਰਿਆ ਚਾਰ ਤੇ ਤਪ ਸਾਧਨਾ ਕਰਨ ਨੂੰ ਰਾਹ ਸਾਫ ਸਮਝ ਕੇ ਫਿਰ ਮੁੜ ਕੇ ਫੌਜੀ ਨੌਕਰੀ ਪਰ ਆਣ ਹਾਜ਼ਰ ਹੋਇਆ। ਪਰ ਹੁਣ ਇਸ ਦੀ ਕਿਰਿਆ ਹੋਰ ਵੀ ਸਾਦੀ ਹੋਈ ਤੇ ਸਪਸ਼ਟ ਹੋ ਗਈ ਸੀ। ਪਠਾਣਾ ਦਾ ਹਮਲਾ। ਦਿੱਲੀ ਤੋਂ ਆ ਕੇ ਘਰੋਂ ਛੁੱਟੀਆਂ ਕੱਟ ਕੇ ਆਉਣ ਤੋਂ ਬਾਅਦ ਬਾਬਾ ਜੀ ਦੀ ਸਿਮਰਨ ਯਾਦ ਲਿਵ ਤੇ ਸਾਧਨਾ ਹੋਰ ਤੇਜ਼ੀ ਨਾਲ ਚੱਲ ਨਿਕਲੇ। ਵੈਰਾਗ ਦੀ ਦਿਸ਼ਾ ਇਤਨੀ ਪ੍ਰਬਲ ਹੋ ਗਈ ਕਿ ਉਹ ਇਕਾਂਤ ਅੰਦਰ ਸੁਰਤ ਨੂੰ ਸਦਾ ਦਸਮ ਦੁਆਰ ਵੱਲ ਲੈ ਜਾਣ ਤੇ ਸ਼ਬਦ ਰਾਹੀਂ ਮਨ ਦੀਆਂ ਵਾਗਾਂ ਮੋੜਨ ਦੇ ਯਤਨ ਕਰਦੇ ਰਹਿੰਦੇ ਸਨ। ਨੇਤਰ ਸਜਲ ਰਹਿੰਦੇ ਸਨ। ਖੁਆਇਸ਼ ਕੇਵਲ ਇੱਕੋ ਹੀ ਸੀ ਕਿ ਕਿਸੇ ਤਰ੍ਹਾਂ ਇਹ ਸਰੀਰ ਜੋ ਕਿ ਪ੍ਰਭੂ ਦੀ ਦੇਣ ਹੈ ਉਸੇ ਹੀ ਨਮਿਤ ਲੱਗੇ। ਛਾਉਣੀ ਦੇ ਬਾਰ ਬਾਰ ਹੀ ਇੱਕ ਨਾਲਾ ਵਗਦਾ ਸੀ। ਸੁਬਹ ਹੀ ਆਪ 2 ਵਜੇ ਇਸ਼ਨਾਨ ਕਰਕੇ ਉੱਥੇ ਹੀ ਸਮਾਧੀ ਲਗਾ ਕੇ ਬੈਠ ਜਾਂਦੇ ਸਨ। ਦਿਨ ਚੜ੍ਹਦੇ ਤੱਕ ਉੱਥੇ ਹੀ ਟਿਕੇ ਰਹਿੰਦੇ। ਕਦੇ ਕਦੇ ਜਦੋਂ ਵੇਲ ਹੋਵੇ ਤਦ ਪਹਿਲੀ ਰਾਤ ਹੀ ਨਦੀ ਕਿਨਾਰੇ ਜਾ ਵਿਰਾਜਦੇ ਸਨ। ਨਾਲ ਲੱਗਦੇ ਨਗਰਾਂ ਵਿੱਚ ਆਮ ਕਰਕੇ ਇਹ ਚਰਚਾ ਸੀ ਕਿ ਸੰਤ ਸਿਪਾਹੀ ਕਠਨ ਤਪ ਕਰ ਰਿਹਾ ਹੈ। ਆਮ ਤੌਰ ਪਰ ਸਾਦੇ ਦਿਲ ਮੁਸਲਮਾਨ ਪਠਾਨ ਵੀ ਆਪ ਦੇ ਸ਼ਰਧਾਲੂ ਹੋ ਗਏ। ਪਰ ਇਸ ਜਗ੍ਹਾ ਦੇ ਨਾਲ ਹੀ ਮੁਸਲਮਾਨ ਫਕੀਰ ਦੀ ਇੱਕ ਵੱਡੀ ਖਾਨਗਾਹ ਸੀ। ਇਸ ਇਲਾਕੇ ਵਿੱਚ ਆਮ ਮੁਸਲਮਾਨ ਇਸ ਗੱਦੀ ਦੇ ਮੁਰੀਦ ਸਨ। ਸੰਤ ਸਿਪਾਹੀ ਬਾਬਾ ਕਰਮ ਸਿੰਘ ਜੀ ਦੀ ਨੌਜਵਾਨ ਹੋ ਕੇ ਵੀ ਮਹਾਨ ਤਪ ਸਾਧਨਾ ਨੇ ਲੋਕਾਂ ਅੰਦਰ ਤੇ ਦਿੱਲੀ ਵਾਲੇ ਕੇਸ ਦੀ ਕਹਾਣੀ ਨੇ ਮੁਸਲਮਾਨਾਂ ਨੂੰ ਆਪ ਦੇ ਮੁਰੀਦ ਬਣਾ ਦਿੱਤਾ ਸੀ। ਆਮ ਮੋਮਨ ਇਹ ਚਰਚਾ ਕਰਦੇ ਹਨ ਕਿ ਇਹ ਵੱਲੀ ਅੱਲਾਹ ਹੈ, ਇਸ ਅੰਦਰ ਕੋਈ ਜਾਤੀ ਵੈਰ ਵਿਰੋਧ ਤੇ ਦੁਐਸ਼ ਨਹੀਂ ਹੈ, ਇਹ ਇੱਕ ਰਸ ਬਿਰਤੀ ਤੇ ਸਮਦ੍ਰਿਸ਼ਟੀ ਵਾਲਾ ਹੈ। ਸੋ ਇਸ ਗੱਲ ਨੇ ਜਿੱਥੇ ਆਮ ਆਦਮੀ ਸ਼ਰਧਾਲੂ ਬਣਾਏ ਉੱਥੇ ਗੱਦੀਦਾਰਾਂ ਲਈ ਇੱਕ ਕਲੇਸ਼ ਖੜਾ ਕਰ ਦਿੱਤਾ। ਉਹ ਆਪਣੀ ਪ੍ਰਤਿਭਾ, ਲੋਕ ਪਿਆਰ ਤੇ ਸ਼ਰਧਾ ਤੱਕ ਕੇ ਸਿਰਫ ਤੰਗ ਹੀ ਨਹੀਂ ਹੁੰਦੇ ਸਨ, ਸਗੋਂ ਆਪਣੇ ਹਿੱਤ ਵਿੱਚ ਇੱਕ ਪੱਕੇ ਤੌਰ ਪਰ ਰੋਕ ਵੀ ਤਸਲੀਮ ਕਰਦੇ ਸਨ। ਇਹ ਸੋਚਦੇ ਸਨ ਕਿ ਜੇਕਰ ਇਹ ਕਿਸੇ ਤਰ੍ਹਾਂ ਇੱਥੋਂ ਚਲਾ ਜਾਵੇ ਤਦ ਸਾਡੀ ਪ੍ਰਤਿਭਾ ਫਿਰ ਬਹਾਲ ਹੋ ਸਕਦੀ ਹੈ। ਸੋ ਇਸੇ ਹੀ ਆਸ਼ੇ ਨਾਲ ਇਨ੍ਹਾਂ ਕੁਝ ਗਰਮ ਵਿਚਾਰਾਂ ਦੇ ਕੁਝ ਲਾਲਚੀ ਤੇ ਮੂਰਖ ਆਦਮੀ ਆਪਣੇ ਨਾਲ ਜੋੜੇ ਤੇ ਇਹ ਮਨਸੂਬਾ ਬਣਾਇਆ ਕਿ ਜਦੋਂ ਬਾਬਾ ਜੀ ਇਕਾਂਤ ਵਿੱਚ ਬੈਠੇ ਹੋਣ ਹਮਲਾ ਕਰ ਦਿਓ ਤੇ ਇਸ ਨੂੰ ਜੇਕਰ ਮਾਰੋ ਨਹੀਂ ਤਦ ਇਹ ਜ਼ਰੂਰ ਮਨਵਾਓ ਕਿ ਉਹ ਤਬਦੀਲ ਹੋ ਕੇ ਹੋਰ ਕਿਸੇ ਜਗ੍ਹਾ ਚਲਾ ਜਾਵੇ। ਸੰਤ ਜੀ ਮਹਾਰਾਜ ਰੋਜ਼ਾਨਾ ਦੇ ਨਿਯਮ ਅਨੁਸਾਰ ਸਵੇਰੇ 2 ਵਜੇ ਆ ਕੇ ਇਸ਼ਨਾਨ ਕਰਕੇ ਇੱਕ ਪੱਥਰ ਪਰ ਟਿਕ ਕੇ ਬੈਠ ਗਏ ਅਤੇ ਜਪਜੀ ਸਾਹਿਬ ਦੇ ਪਾਠ ਉਪਰੰਤ ਉਹਨਾਂ ਨੇ ਸੁਰਤ ਸ਼ਬਦ ਦੇ ਅਭਿਆਸ ਰਾਹੀਂ ਅੰਤਰ ਆਤਮੇ ਸਵੇ ਸਰੂਪ ਵਿੱਚ ਲਿਵ ਜੋੜ ਲਈ। ਉਹ ਦਿਨ ਚੜ੍ਹਦੇ ਤੱਕ ਉਹ ਇਸੇ ਹੀ ਤਰ੍ਹਾਂ ਬੈਠਦੇ ਸਨ। ਅਚਾਨਕ ਇੱਕ ਪਾਸੇ ਤੋਂ ਕੁਝ ਆਦਮੀਆਂ ਨੇ ਹਮਲਾ ਕਰ ਦਿੱਤਾ। आप जी ने ना ही अखां खोलियां अते ना ही कोई ख्याल कीता, सगो अहल एक रस उसे तरह अडोल बैठे रहे। ओ पठान जो अगे अगे सी चीख मार के पिछे हटिया ते दूसरा भी ठठंबर गया। समय चट्टान पर एक भयानक ते विकराल शकल शेर बैठा सी। इसनु तक के किसी दी ए शक्ति ही ना रही कि अगे वधे ते कोई कारवाही करे। ए डर दे मारे पिछे भी नहीं जा सकदे सन कि मते ए शेर पिछो ही हमला कर देवे। एक दो ही हालत ए हुई कि उना दे कपड़े भी गंदे हो गए ते ए नीम बेहोशी दी दशा अंदर उत्थे ही डिग पए ते काफी देर उठ ही ना सके। किन्ने चिर पिछो ओ उठे ते चो तरफे झाकण लगे कि सानू की होया है। सामने सिपाही स्थित संत सिपाही बैठे सन। एक ने फिर हौसला करके अगे वधना चाहिया पर फिर वही शेर सामने आ गया ते उस दे उठे हुए कदम भी पिछे हट गए। दिन काफी चढ़ आया सी। सावे संत महाराज चढ़दियां कलां दा मर्द चट्टान पर चट्टान वांग डटिया बैठा सी। कोई भी मलाल जम फिकर इना नेड़े नहीं सी। इना पठाना ने दुहाई दिती, बाबा फकीर सानू बचाओ, वास्ते अल्लाह दे सानू बख्श देओ, असी गुनाहगार हां ते अगे तो तोबा कर दे हां के कदे किसे अल्लाह दे बंदे दे मुंह नहीं आवांगे। ओ इस तरह कम रहे सन जिवें किसे नू मलेरिया दा जोर दा बुखार हो गया होवे। किसे भी तरह ओ अपने आप नू संभालनो असमर्थ सन। सो उन्होंने फिर एक बारी पूरा जोर लगा के मुंह खोलिया ते कहा, साईं दुहाई तेरे वल्ली नानक पीर दी, साडी राखी कर, असी शरण आए हां, सानू तेरे बगैर होर कोई भी नहीं बचा सकदा, एह तेरे पास बैठा शेर सानू खा जावेगा। बाबा जी ने चौतरफे तकिया, उन्हां दे कोल होर कोई मनुख जां फिर जानवर है ही नहीं सी। फिर ये पठान किस चीज तों डरदे हन। वैसे ही इस समय दिन चढ़न तों पहला ही संत सिपाही जी उठ के डेरे चले जांदे सन। इस लई उन्होंने पठाना नूं पास बुलाया ते पुछिया, तुसी किस चीज तों डरदे हो? इत्थे मेरे पास कोई हथियार नहीं है, बंदूक मेरे नौकरी दे स्थान है, तुसी एवें ही डर गए हो? पठाना ने हथ बन के बेनती कीती, वली अल्लाह असी तेरे पर हमला करन ते तैनू खत्म करन दे इरादे नाल ही आए सां, पर इत्थे एक भयानक शेर पहरेदार सी, इस तों डरदियां साडे कपड़े भी पलीत हो गए हन। बाबा जी सुन के हस पए ते फिर कहा, कमलेओ असल विच तुहाडी अपनी बदी ही शेर बन के सामने खलो गई होएगी, वरना इत्थे शेर ने की करन आउणा सी? बदी ते ओह भी निर्वैर ते आत्म बल वाले लोकां नाल, है अपने आप विच ही पहि दी पंड है जो सिर तों उतरदी नहीं, फिर मन विच धारना अखां अगे कई भयानक शकलां धारण करके आण खलोंदी है। जाओ भाई, साडी तुहाडे नाल कोई बुरी भावना नहीं, इस लई असी तुहानू खमा करदे हां। अगे तो फकीरां नाल सदा ही सत दा व्यवहार करना, उन्हां दा किसे नाल कोई वैर नहीं, फिर जो भी द्वैत भाव पैदा करदा है ओ अपने आप लई ही टोए पटदा है, ओ संत दा की विगड़दा है? बदी सदा ही बदी ते नेकी सदा सत दा बीज हुंदी है। जाओ खुदा दे बंदे लोकां दे खास कर भगती करन हार ते उस दी याद विच रहन वाले लोकां दी सेवा करो, इस नाल तुहाडी आत्मा शांत बलवान ते पवित्र हो जावेगी। सत नूं जिस मनुख ते जिस भी धर्म पास है उस नूं ग्रहण करो। पाप कर्म ते पाप व्यवहार जिथे ते जो धर्म कर्म नूं कहे उस नूं धर्म नहीं पाप समझो। धर्म सदा एकता मनुखी प्यार ते संसार विच बदियां दूर करन दी प्रेरणा करदा है। जदों तों जो धर्म पाप दी राह दसे ओ उस समय सत तों परे हो गरज दे राह पै गया समझो। तुसी पठान साफ दिल लोक हो, एवें किसे ने कुछ झूठ सच मार के भड़का दिता होवेगा, असी ता मनुख नूं खुदा दा रूप मनदे हां, हर चीज अंदर इको ही अल्लाह दा नूर तक के उसकी सेवा टहल करना अपना धर्म जान दे हां। इस उत्तम उपदेश ते धार्मिक ज्ञान दी गल सुन के पठान कम उठे ਤੇ ਕੁਰਲਾਉਂਦੇ ਹੋਏ ਬਾਬੇ ਦੀ ਪੈਰੀ ਟਹਿ ਪਏ ਤੇ ਪਾਪ ਕਰਨ ਦੀ ਮਾਫੀ ਮੰਗ ਕੇ ਅੱਗੇ ਨੂੰ ਸਤ ਧਰਮ ਦੇ ਤਾਣੀ ਹੋਣ ਦੀ ਸੁਗੰਧ ਲੈ ਕੇ ਬਾਬਾ ਜੀ ਪਾਸੋਂ ਵਿਦਾ ਹੋਏ ਤੇ ਬਾਬਾ ਜੀ ਪ੍ਰਭੂ ਅੱਗੇ ਆਪਣੀ ਨਿਮਰਤਾ ਸਹਿਤ ਬੇਨਤੀ ਕਰਦੇ ਹੋਏ ਵਿਦਾ ਹੋਏ ਕਿ ਤੂੰ ਸਦਾ ਹੀ ਸਹਾਈ ਹੋ ਕੇ ਸੇਵਕਾਂ ਦੀ ਰਾਖੀ ਕਰਦਾ ਆਇਆ ਹੈ, ਤੇਰੀ ਸ਼ਰਨ ਪਿਆ ਦੁਨੀਆਂ ਦੇ ਡਰ ਤੇ ਲਾਲਚ ਮੇਰਾ ਕੀ ਵਿਗਾੜ ਸਕਦੇ ਹਨ, ਤੇਰੀ ਰਹਿਮਤ ਦੀ ਛਾਇਆ ਹੇਠ ਸੰਸਾਰ ਸਾਗਰ ਨੂੰ ਸਹਿਜੇ ਹੀ ਪਾਰ ਕਰ ਸਕਾਂਗਾ। ਪ੍ਰਭੂ ਪਹਿਰੇਦਾਰ ਬਣੇ। ਆਮ ਕਾਰੋਬਾਰੀ ਤੇ ਵਿਵਹਾਰ ਮਨੁੱਖ ਇਹ ਗੱਲ ਮੰਨਣੋ ਇਨਕਾਰੀ ਹੈ ਕਿ ਸਿਮਰਨ ਹੀ ਕੋਈ ਸ਼ਕਤੀ ਸਹਿਤ ਅਤ ਆਨੰਦਮਈ ਮਹਾਨ ਸੁਖ ਸਾਗਰ ਤੇ ਆਨੰਦ ਦਾ ਇੱਕ ਭੰਡਾਰ ਹੈ, ਜਿੱਥੋਂ ਨਿਕਲਣਾ ਵੀ ਕਠਿਨ ਹੈ ਅਤੇ ਜਿੱਥੇ ਜਾ ਕੇ ਇਹ ਦਸ਼ਾ ਹੋ ਜਾਂਦੀ ਹੈ। ਆਖਾਂ ਜੀਵਾਂ ਵਿਸਰੇ ਮਰ ਜਾਓ, ਉੱਥੇ ਮਨੁੱਖ ਨੂੰ ਸਮਾਂ ਕਾਲ ਵਸਤੂ ਦਾ ਖਿਆਲ ਹੀ ਭੁੱਲ ਹੀ ਜਾਂਦਾ ਹੈ। ਉਹ ਇਸ ਮਹਾਨ ਰਸ ਅੰਦਰ ਮਸਤ ਰੱਤਾ ਹੋਇਆ ਬਾਹਰਲੀ ਦੁਨੀਆਂ ਨੂੰ ਮੁੱਢੋਂ ਹੀ ਭੁੱਲ ਜਾਂਦਾ ਹੈ ਤੇ ਕਦੀ ਕਦੀ ਉਹ ਸਰੀਰਕ ਜ਼ਿੰਮੇਵਾਰੀਆਂ ਵੀ ਛੱਡ ਕੇ ਬੈਠ ਜਾਂਦਾ ਹੈ, ਪਰ ਇਹ ਉਹ ਜਾਣ ਕੇ ਨਹੀਂ ਕਰਦਾ, ਸਗੋਂ ਸਹਿਜੇ ਹੀ ਹੋ ਜਾਂਦਾ ਹੈ, ਕਿਉਂਕਿ ਆਤਮਕ ਆਨੰਦ ਸੰਸਾਰ ਦਾ ਸਰਬ ਸ਼੍ਰੋਮਣੀ ਤੇ ਦ੍ਰਿਸ਼ਟਮਾਨ ਆਨੰਦ ਤੋਂ ਪਰੇਰੇ ਬਹੁਤ ਅਨੰਤ ਅਨਾਦ ਤੇ ਮਹਾਨ ਆਨੰਦ ਹੈ, ਜਿਸ ਤੋਂ ਵਿਛੜਨ ਨੂੰ ਮਨ ਹੀ ਨਹੀਂ ਮੰਨਦਾ। ਇਹੀ ਕਾਰਨ ਹੈ ਕਿ ਉਹ ਗੜੁੰਦ ਤੇ ਅਤਿ ਭਿੱਜੇ ਹੋਏ ਰੰਗ ਅੰਦਰ ਦੇਸ਼ ਤੇ ਸਮੇਂ ਦੀਆਂ ਸੀਮਾਵਾਂ ਨੂੰ ਛੱਡ ਜਾਂਦੇ ਹਨ। ਉਸ ਸਮੇਂ ਉਸ ਦੇ ਸਾਵੇਂ ਕੇਵਲ ਇੱਕ ਰਸ ਤੇ ਆਨੰਦ ਦਾ ਸਾਗਰ ਠਾਠਾ ਮਾਰਦਾ ਹੁੰਦਾ ਹੈ। ਉਸ ਪਰਮ ਸੁਖ ਤੋਂ ਬਾਹਰ ਆਉਣ ਨੂੰ ਉਹ ਵਿਛੋੜਾ ਦੁੱਖ ਤੇ ਬਿਨਾਂ ਡਿੱਠੇ ਮਰਨ ਤਸੱਵਰ ਕਰਦਾ ਹੈ। ਸੋ ਸਮੇਂ ਦੀ ਲੋੜ ਤੇ ਸਮੇਂ ਦੀ ਕਿਰਿਆ ਤੋਂ ਪਰੇਰੇ ਐਸੀ ਹੀ ਦਸ਼ਾ ਅੰਦਰ ਸਾਹਿਬ ਬਾਬਾ ਕਰਮ ਸਿੰਘ ਜੀ ਇੱਕ ਦਿਨ ਐਸੀ ਸਮਾਧੀ ਸਥਿਤ ਹੋਏ ਕਿ ਉੱਠਣਾ ਹੀ ਭੁੱਲ ਗਏ। ਉਹ ਉਸ ਸਮੇਂ ਡਿਊਟੀ ਪਰ ਖੜੇ ਸੰਤਰੀ ਦੀ ਡਿਊਟੀ ਦੇ ਰਹੇ ਸਨ। 6 ਘੰਟੇ ਇੱਕ ਜਗ੍ਹਾ ਕਰਨਲ ਦੇ ਦਫ਼ਤਰ ਸਮੇਂ ਨੌਕਰੀ ਸੀ, ਫਿਰ ਨੌਕਰੀ ਤੋਂ ਗੈਰ ਹਾਜ਼ਰੀ ਕਰਿਆ ਨੌਕਰੀ ਵੀ ਜਾ ਸਕਦੀ ਸੀ। ਸਰਹੱਦੀ ਇਲਾਕਿਆਂ ਵਿੱਚ ਨੌਕਰੀ ਸਮੇਂ ਦੀ ਕੋਤਾਹੀ ਬੜੀ ਸਖ਼ਤ ਗਲਤੀ ਹੀ ਨਹੀਂ ਸਗੋਂ ਨਾਕਾਬਲੇ ਮੁਆਫ਼ੀ ਗੁਨਾਹ ਮੰਨਿਆ ਜਾਂਦਾ ਸੀ। ਬਾਬਾ ਕਰਮ ਸਿੰਘ ਜੀ ਦਾ ਇੱਕ ਖਾਮ ਖਾ ਦਾ ਇਰਖਾਲੂ ਸੱਜਣ ਵੀ ਦਿੱਤਾ ਪਲਟਨ ਵਿੱਚ ਸੀ। ਉਹ ਉਹਨਾਂ ਵਿੱਚੋਂ ਸੀ ਜੋ ਆਪ ਪਾਣੀ ਦੀ ਇੱਕ ਕੁੱਟ ਦਾਨ ਨਹੀਂ ਦੇ ਸਕਦੇ। ਕਿਸੇ ਗਰੀਬ ਦਾ ਦੁੱਖ ਦਾ ਨਿਵਾਰਨ ਕਰਨਾ ਇੱਕ ਪਾਸੇ ਰਿਹਾ, ਉਹ ਦੁੱਖ ਦੀ ਵਾਰਤਾ ਸੁਣ ਕੇ ਆਹਾ ਦਾ ਨਾਰਾ ਵੀ ਨਹੀਂ ਮਾਰਦੇ। ਪਰ ਹਾਂ, ਨਿੰਦਾ ਉਹ ਤੱਪੇ ਭਾਗੀਰਥ ਦੀ ਵੀ ਕਰਨਗੇ, ਜਿਸ ਨੇ ਕਠਨ ਕਾਲਣਾ ਪਿੱਛੋਂ ਗੰਗਾ ਨੂੰ ਪਹਾੜ ਤੋਂ ਮੈਦਾਨਾਂ ਵਿੱਚ ਉਤਾਰਿਆ ਸੀ। ਉਹ ਸੱਜਣ ਵੀ ਰੋਜ਼ਾਨਾ ਨਿਤਨੇਮ ਆਦਿਕ ਕਰਦਾ ਸੀ, ਪਰ ਲੋਕਾਂ ਅੰਦਰ ਬਾਬਾ ਕਰਮ ਸਿੰਘ ਜੀ ਦੀ ਬਹੁਤ ਇੱਜ਼ਤ ਤੇ ਮਾਣ ਸੀ। ਇਸੇ ਹੀ ਕਾਰਨ ਉਹ ਉਹਨਾਂ ਤੋਂ ਐਵੇਂ ਚਿੜ ਰੱਖਦਾ ਸੀ। ਸੋ ਉਸ ਦਿਨ ਉਸਦਾ ਦਾਅ ਲੱਗ ਗਿਆ। ਅਚਾਨਕ ਉਹ ਬਾਹਰ ਨਦੀ ਵੱਲ ਗਿਆ। ਅੱਗੋਂ ਬਾਬਾ ਚੌਕੜੀ ਮਾਰ ਕੇ ਸਮਾਧੀ ਲਗਾ ਕੇ ਇਕਾਂਤ ਵਿੱਚ ਵਿਰਾਜਮਾਨ ਸਨ। ਉਧਰੋਂ ਉਹਨਾਂ ਦੀ ਡਿਊਟੀ ਦਾ ਵਕਤ ਸੀ। ਉਸ ਨੂੰ ਸੰਤ ਸਿਪਾਹੀ ਪਰ ਆਪਣਾ ਗੁੱਸਾ ਠੰਡਾ ਕਰਨ ਦਾ ਇਸ ਤੋਂ ਚੰਗਾ ਸਮਾਂ ਹੋਰ ਕੋਈ ਵੀ ਮਿਲਦਾ ਨਾ ਦਿਸਿਆ। ਉਸ ਨੇ ਸਿੱਧਾ ਕਮਾਂਡਿੰਗ ਅਫਸਰ ਪਾਸ ਜਾ ਕੇ ਇਹ ਸ਼ਿਕਾਇਤ ਕੀਤੀ ਕਿ ਕਰਮ ਸਿੰਘ ਸਿਪਾਹੀ ਡਿਊਟੀ ਤੋਂ ਗੈਰ ਹਾਜ਼ਰ ਹੈ। ਸਾਹਿਬ ਉਸ ਤੋਂ ਸਾਰਾ ਪਤਾ ਕਰਕੇ ਚਾਟੀ ਮੌਕੇ ਪਰ ਪੁੱਜਾ। ਨਦੀ ਕਿਨਾਰੇ ਬਾਬਾ ਕਰਮ ਸਿੰਘ ਜੀ ਪਾਸ ਖਲੋ ਕੇ ਤੱਕਦਾ ਰਿਹਾ। ਬਾਬਾ ਜੀ ਬਾਹਰਲੀ ਦੁਨੀਆਂ ਤੋਂ ਪਰੇ ਆਪਣੇ ਹੀ ਰਸ ਅੰਦਰ ਮਸਤ ਬ੍ਰਹਮ ਆਨੰਦ ਅੰਦਰ ਮਸਤ ਬੈਠੇ ਸਨ। ਉਹਨਾਂ ਨੂੰ ਬਾਹਰਲੇ ਲੋਕਾਂ ਦਾ ਕੋਈ ਗਿਆਨ ਨਹੀਂ ਸੀ। ਕਮਾਂਡਰ ਨੇ ਸਿੱਧਾ ਦਫ਼ਤਰ ਆ ਕੇ ਡਿਊਟੀ ਇੰਚਾਰਜ ਨੂੰ ਸੱਦ ਕੇ ਕਰਮ ਸਿੰਘ ਬਾਰੇ ਪਤਾ ਕੀਤਾ। ਉਸ ਨੇ ਉਸ ਦੀ ਬਕਾਇਦਾ ਹਾਜ਼ਰੀ ਤੇ ਫਿਰ ਡਿਊਟੀ ਪਰ ਹਾਜ਼ਰ ਹੋਣ ਦੀ ਤਸਦੀਕ ਕੀਤੀ। ਅਫਸਰ ਮੌਕੇ ਤੇ ਆਇਆ, ਕਰਮ ਸਿੰਘ ਸੰਤਰੀ ਦੀ ਡਿਊਟੀ ਪਰ ਹਾਜ਼ਰ ਸੀ। ਉਹ ਮੁੜ ਕੇ ਫਿਰ ਨਦੀ ਵੱਲ ਨੂੰ ਗਿਆ। ਕਰਮ ਸਿੰਘ ਜੀ ਉੱਥੇ ਵੀ ਬਿਰਾਜਮਾਨ ਸਨ। 3 ਚੱਕਰ ਪੂਰੇ ਕੀਤੇ, ਡਿਊਟੀ ਪਰ ਖੜੇ ਕਰਮ ਸਿੰਘ ਤੋਂ ਪਤਾ ਕੀਤਾ, ਆਪ ਦਾ ਨਾਮ ਕਰਮ ਸਿੰਘ ਸਿਪਾਹੀ ਹੈ। ਸੰਤ ਸਿਪਾਹੀ ਨੇ ਉੱਤਰ ਦਿੱਤਾ, ਫਿਰ ਨਦੀ ਦੇ ਸਿਪਾਹੀ ਸਥਿਤ ਕੌਣ ਹੈ? ਅਫਸਰ ਨੇ ਗੰਭੀਰ ਹੋ ਕੇ ਪੁੱਛਿਆ, ਦੋਵੇਂ ਹੀ ਅਸਲੀ ਹਨ। ਸੰਤ ਸਿਪਾਹੀ ਨੇ ਉੱਤਰ ਦਿੱਤਾ, ਉਸ ਜਗ੍ਹਾ ਕਰਮ ਸਿੰਘ ਦਾ ਸਰੀਰ ਹੈ, ਇੱਥੇ ਕਰਮ ਸਿੰਘ ਦੀ ਆਤਮਾ ਹੈ, ਫਿਰ ਦੋਵੇਂ ਹੀ ਇੱਕ ਰੂਪ ਹਨ। ਤੁਹਾਡੇ ਹੀ ਤੱਕਣ ਵਿੱਚ ਫਰਕ ਹੈ। ਦ੍ਰਿਸ਼ਟੀ ਪੈਦਾ ਕਰੋ, ਤੁਹਾਨੂੰ ਵੀ ਇਹ ਦੋਵੇਂ ਇੱਕੋ ਨਜ਼ਰ ਆ ਜਾਣਗੇ। ਭਾਵਨਾ ਤੇ ਸੰਕਲਪ ਹੀ ਇਸ ਸੰਸਾਰ ਦੀ ਰਚਨਾ ਹਨ। ਫਿਰ ਇਸ ਤੋਂ ਰਹਿਤ ਹੋ ਕੇ ਮਨੁੱਖ ਸਰਵ ਵਿਆਪੀ ਹੋ ਜਾਂਦਾ ਹੈ। ਸੰਤ ਸਿਪਾਹੀ ਨੇ ਉੱਤਰ ਦਿੱਤਾ, ਫਿਰ ਡਟ ਕੇ ਖਲੋਤਾ ਰਿਹਾ। ਸਾਹਿਬ ਕਿੰਨਾ ਹੀ ਚਿਰ ਸੋਚਦਾ ਰਿਹਾ, ਫਿਰ ਗਾਰਡ ਦੇ ਇੰਚਾਰਜ ਨੂੰ ਦੂਰ ਲਿਜਾ ਕੇ ਕੰਨ ਵਿੱਚ ਕਹਿ ਗਿਆ ਕਿ ਕਰਮ ਸਿੰਘ ਨੂੰ ਸੁਬਹਾ ਦਫ਼ਤਰ ਹਾਜ਼ਰ ਕਰਨਾ ਹੈ, ਪਰ ਕਾਰਨ ਨਹੀਂ ਦੱਸਿਆ। ਕਰਮ ਸਿੰਘ ਜੀ ਦਾ ਇਰਖਾਲੂ ਸਾਥੀ ਆਪਣੇ ਕਮਰੇ ਵਿੱਚ ਬੈਠਾ ਇਹੀ ਸੋਚ ਰਿਹਾ ਸੀ ਕਿ ਅੱਜ ਹੀ ਕਾਬੂ ਆਇਆ ਹੈ, ਸਾਰੀ ਭੜੀ ਭਗਤੀ ਤਰੀ ਦੀ ਤਰੀ ਰਹਿ ਜਾਵੇਗੀ। ਹੁਣ ਇਹ ਕੀ ਕਰਦਾ ਹੈ, ਇਹ ਤੱਕਾਂਗੇ। ਲੋਕ ਇਹ ਟਕੋਸਲੇ ਬਣਾਉਂਦੇ ਹਨ ਕਿ ਭਗਤਾਂ ਦੇ ਕਾਰਜ ਉਹ ਆਪ ਸੰਵਾਰਦਾ ਹੈ, ਹੁਣ ਇੱਥੇ ਉਹ ਵੀ ਲੱਤ ਫੇਰੇਗਾ। ਫਸ ਗਏ ਨੇ ਪਾਣੀ ਨਹੀਂ ਮੰਗਣਾ, ਨੌਕਰੀ ਤੋਂ ਬਰਖਾਸਤ ਹੋ ਕੇ ਸਿੱਧਾ ਘਰ ਨੂੰ ਜਾਵੇਗਾ, ਨਾਲੇ ਵਿਹਲਾ ਹੋ ਕੇ ਫਿਰ ਪਿਆ ਭਗਤੀ ਕਰੇ। ਯਾਰਾਂ ਨੇ ਐਸਾ ਮੰਤਰ ਮਾਰਿਆ ਹੈ ਕਿ ਇਸ ਦਾ ਕੋਈ ਇਲਾਜ ਹੀ ਉਸ ਪਾਸ ਨਹੀਂ ਹੈ। ਚੋਰ ਸੰਨ ਦੇ ਅੰਦਰ ਹੀ ਫੜ ਲਿਆ ਹੈ, ਹੁਣ ਉਹ ਕਚਹਿਰੀ ਵਿੱਚੋਂ ਬਰੀ ਹੋ ਹੀ ਨਹੀਂ ਸਕਦਾ। ਇਹ ਸੋਚ ਕੇ ਇਸਨੇ ਆਪਣਾ ਰਾਹ ਸਾਫ ਕਰ ਲਿਆ ਹੈ। ਹੁਣ ਆਪੇ ਹੀ ਬਾਕੀ ਪਲਟਣ ਵਾਲੇ ਮੇਰੀ ਇੱਜ਼ਤ ਕਰਨਗੇ, ਕਿਉਂਕਿ ਇਹ ਕਾਫੀ ਕਰਮ ਕਾਂਡੀ ਜਿਹਾ ਬਾਣੀ ਦਾ ਪਾਠੀ ਸੀ, ਪਰ ਕਰਮ ਸਿੰਘ ਤੇ ਇਸ ਨੂੰ ਲੋਕ ਬਰਾਬਰ ਨਹੀਂ ਸਨ ਮੰਨਦੇ। ਇਹ ਇਸ ਵਿਚਾਰੇ ਦੀ ਈਰਖਾ ਦਾ ਵੱਡਾ ਕਾਰਨ ਸੀ। ਬਾਬਾ ਕਰਮ ਸਿੰਘ ਆਪ ਇਸ ਦਾ ਬੜਾ ਸਤਿਕਾਰ ਕਰਦੇ ਸਨ। ਉਹ ਸਦਾ ਹੀ ਸੰਗੀ ਸਾਥੀਆਂ ਨੂੰ ਕਹਿੰਦੇ, ਇਹ ਗੁਰਮੁਖ ਸਿੱਖ ਬਾਣੀ ਨਾਲ ਕਿਤਨਾ ਪਿਆਰ ਕਰਦਾ ਹੈ। ਵਾਹਿਗੁਰੂ ਕਰੇ ਇਹ ਸਤ ਮਾਰਗ ਤੇ ਸੱਚੀ ਸਿੱਖੀ ਦਾ ਮਹਾਨ ਰੋਸ਼ਨ ਮੀਨਾਰ ਸਾਬਤ ਹੋਵੇ। ਇਹੀ ਕਾਰਨ ਸੀ ਕਿ ਉਹ ਸਦਾ ਹੀ ਇਸ ਨੂੰ ਮਿਲਣ ਸਮੇਂ ਪਹਿਲਾਂ ਫਤਿਹ ਬੁਲਾਉਂਦੇ ਸਨ, ਇਸ ਦਾ ਸਤਿਕਾਰ ਹੀ ਕਰਦੇ ਤੇ ਲੋਕਾਂ ਨੂੰ ਇਹ ਵੀ ਆਖਦੇ ਸਨ, ਭਾਈ ਅਸੀਂ ਤਾਂ ਢਿੱਲੇ ਮੱਠੇ ਜਿਹੇ ਸਿੱਖ ਹਾਂ, ਇਹ ਤਿਆਰ ਬਰ ਤਿਆਰ ਸਿੰਘ ਹਨ, ਫਿਰ ਜੇਕਰ ਇਹ ਸਾਨੂੰ ਕੋਈ ਤਾੜਨਾ ਕਰਨ ਤਦ ਇਹਨਾਂ ਦਾ ਹੱਕ ਹੀ ਹੈ। ਇਹ ਗੱਲ ਸੁਣ ਕੇ ਇਹ ਹੋਰ ਵੀ ਵਿਗੜਦਾ ਸੀ ਕਿ ਇਹ ਗੱਲਾਂ ਇਹ ਦਿਲੋਂ ਤੇ ਮਨੋ ਨਹੀਂ ਕਰਦੇ, ਨਹੀਂ ਤਾਂ ਲੋਕ ਇਸ ਨੂੰ ਛੱਡ ਕੇ ਮੇਰੀ ਇੱਜ਼ਤ ਨਾ ਕਰਿਆ ਕਰਨ। ਇਸ ਦਿਨ ਹੀ ਉਸੇ ਹੀ ਤਰ੍ਹਾਂ ਸਹਿਜ ਸੁਭਾਏ ਬਾਬਾ ਜੀ ਦੇ ਨਦੀ ਤੋਂ ਮੁੜ ਕੇ ਆ ਕੇ ਸਤਿਕਾਰ ਨਾਲ ਇਸ ਨੂੰ ਫਤਿਹ ਬੁਲਾਈ ਤੇ ਆਪਣੀ ਦੁਨਿਆਵੀ ਡਿਊਟੀ ਤੋਂ ਭੁੱਲ ਦਾ ਜ਼ਿਕਰ ਵੀ ਕੀਤਾ। ਉਹ ਸਮਝਦੇ ਸਨ ਕਿ ਨੌਕਰੀ ਵਿੱਚ ਇਹ ਬਖਸ਼ੇ ਜਾਣ ਵਾਲੀ ਭੁੱਲ ਨਹੀਂ, ਪਰ ਇਸ ਈਰਖਾਲੂ ਸੱਜਣ ਨੇ ਜਾਣ ਬੁੱਝ ਕੇ ਹੀ ਉਹਨਾਂ ਨੂੰ ਕਿਹਾ ਤਾਂ ਕਿ ਇਹ ਬਿਲਕੁਲ ਵੀ ਬਚ ਨਾ ਜਾਣ ਕਿ ਚਲੋ ਜੀ ਤੁਸੀਂ ਸਾਫ ਹੀ ਕਹਿ ਦੇਣਾ ਅਸੀਂ ਪ੍ਰਭੂ ਲਿਵ ਅੰਦਰ ਮਸਤ ਹੋ ਕੇ ਡਿਊਟੀ ਪਰ ਨਹੀਂ ਆਏ, ਇਹ ਕੋਈ ਪਾਪ ਥੋੜੇ ਹੀ ਹੈ। ਬਾਬਾ ਜੀ ਹੱਸ ਕੇ ਕਹਿਣ ਲੱਗੇ, ਚਲੋ ਇਹ ਗੱਲ ਤੁਹਾਡੀ ਮਰਜ਼ੀ ਅਨੁਸਾਰ ਹੀ ਹੋ ਜਾਵੇਗੀ, ਤੁਹਾਡੀ ਰਾਏ ਤੇ ਨੌਕਰੀ ਦਾ ਤਜਰਬਾ ਵੱਧ ਹੈ, ਫਿਰ ਤੁਸੀਂ ਐਸੀ ਗੱਲ ਤੇ ਨਹੀਂ ਕਹਿੰਦੇ ਜੋ ਤੁਹਾਡੀ ਹੀ ਮਨ ਦੀ ਆਸ਼ਾ ਦੇ ਅਨੁਸਾਰ ਨਾ ਹੋਵੇ। ਇਹ ਸੁਣ ਕੇ ਨਿੰਦਕ ਤੇ ਇਰਖਾਲੂ ਬਹੁਤ ਹੀ ਪ੍ਰਸੰਨ ਹੋਇਆ ਤੇ ਉਸਨੇ ਇਹ ਫੈਸਲਾ ਕਰ ਲਿਆ ਕਿ ਕਿਸੇ ਤਰ੍ਹਾਂ ਉਹ ਇਸ ਕੰਡੇ ਨੂੰ ਅੱਖੀ ਹੀ ਨਿਕਲਦਾ ਹੋਇਆ ਤੱਕੇਗਾ। ਸੋ ਉਹ ਵੀ ਅਗਲੇ ਸਵੇਰੇ ਹੀ ਦਫ਼ਤਰ ਜਾ ਹਾਜ਼ਰ ਹੋਇਆ ਤੇ ਬਹਾਨਾ ਇਹ ਲਾਇਆ ਕਿ ਉਹ ਛੁੱਟੀ ਲੈਣ ਲਈ ਹਾਜ਼ਰ ਹੋਣ ਆਇਆ ਹੈ। ਬਾਬਾ ਕਰਮ ਸਿੰਘ ਦੂਸਰੇ ਦਿਨ ਜਦੋਂ ਡਿਊਟੀ ਪਰ ਜਾਣ ਲਈ ਤਿਆਰ ਸਨ, ਉਹਨਾਂ ਦੇ ਇੰਚਾਰਜ ਨੇ ਆ ਕੇ ਆਗਿਆ ਕੀਤੀ ਕਿ ਉਹਨਾਂ ਨੂੰ ਦਫ਼ਤਰ ਹਾਜ਼ਰ ਹੋਣ ਦਾ ਹੁਕਮ ਆਇਆ ਹੈ। ਬਾਬਾ ਕਰਮ ਸਿੰਘ ਜਾਣਦੇ ਸਨ ਕਿ ਇਸ ਹਾਜ਼ਰੀ ਦਾ ਮਤਲਬ ਹੀ ਨੌਕਰੀ ਤੋਂ ਜਵਾਬ ਹੈ, ਪਰ ਫਿਰ ਘੱਟ ਤੋਂ ਘੱਟ ਕੋਰਟ ਗਾਰਡ ਦੀ ਕੱਚੀ ਕੈਦ ਦੀ ਅਤਿ ਕਠਨ ਸਜ਼ਾ ਹੈ। ਪਰ ਉਹ ਤਾਂ ਮਨੋਂ ਖੁਸ਼ ਸਨ ਕਿ ਚਲੋ ਨੌਕਰੀ ਤੋਂ ਵਿਹਲੇ ਹੋ ਕੇ ਸੱਚੀ ਸਰਕਾਰੀ ਨੌਕਰੀ ਕਰਾਂਗੇ, ਜਿਸ ਵਿੱਚ ਇਹ ਕੱਚੀ ਸਰਕਾਰੀ ਨੌਕਰੀ ਹੁਣ ਦੀਵਾਰ ਬਣ ਰਹੀ ਸੀ। ਸੋ ਉਹ ਮਨ ਨਾਲ ਇਹ ਫੈਸਲਾ ਕਰਕੇ ਹੀ ਦਫ਼ਤਰ ਗਏ ਸਨ ਕਿ ਉਹ ਨੌਕਰੀ ਕਰਨਗੇ ਹੀ ਨਹੀਂ। ਉਹ ਬੇਪਰਵਾਹ ਹੋ ਕੇ ਦਫ਼ਤਰ ਅੱਗੇ ਖੜੋ ਗਏ। ਉਹਨਾਂ ਦੇ ਕੋਲ ਹੀ ਉਹਨਾਂ ਦਾ ਮਕਰ ਬੋਲਾ ਹਮਦਰਦ ਵੀ ਖੜਾ ਸੀ, ਜੋ ਇਹ ਤੱਕਣ ਆਇਆ ਸੀ ਕਿ ਇਸ ਨਾਲ ਕੀ ਬੀਤਦਾ ਹੈ। ਆਖਰ ਸਾਹਿਬ ਦੇ ਸੱਦਣ ਪਰ ਬਾਬਾ ਕਰਮ ਸਿੰਘ ਅੰਦਰ ਹਾਜ਼ਰ ਹੋਏ। ਕਮਾਂਡਿੰਗ ਅਫਸਰ ਰਾਤ ਦੀ ਵਾਰਤਾ ਤੋਂ ਮੁਤਾਸਰ ਤੇ ਕੁਝ ਡਰਿਆ ਹੋਇਆ ਸੀ। ਉਸ ਨੇ ਸਲੂਟ ਪ੍ਰਵਾਨ ਕਰਕੇ ਖੜੇ ਹੋ ਕੇ ਸਿਪਾਹੀ ਕਰਮ ਸਿੰਘ ਨਾਲ ਹੱਥ ਮਿਲਾਇਆ ਤੇ ਆਪ ਹੀ ਕਿਹਾ, ਵੈਲ ਕਰਮ ਸਿੰਘ, ਹਮ ਆਪ ਪਰ ਬਹੁਤ ਖੁਸ਼ ਹੈ। ਰਾਤ ਕੋ ਤੀਨ ਬਾਰ ਹਮਨੇ ਚੱਕਰ ਲਗਾਇਆ, तुमने पूरी होशियारी से ड्यूटी दिया है, हम तुम्हारी तरक्की की सिफारिश करेगा। सरकार अच्छे धार्मिक पवित्र आदमी की इज्जत करता है। आप जाओ, हम फिर आपकी तारीफ करता है। आप बहुत अच्छा सिपाही है। बाबा करम सिंह हैरान सन कि ओ ए समझ के आए सन कि नौकरी तो छुट्टी मिलेगी, पर इत्थे तां सगों चंगे सिपाही दी सनद भी मिल गई, पर एह रात दी ड्यूटी किसने दित्ती। ए गल ओ समझण तो असमर्थ रहे। इसे ही करके आखर उन्हां ए फैसला कीता कि ओ हुण उसे दी नौकरी करनगे जिसने उन्हां दी जगह ड्यूटी दित्ती है। ओ साफ ही समझ गए कि ए सारी रचना केवल मात्र उस प्रभु दी है, जिस दी मेहर दा सदका ओ करड़ी सजा तो बच गए। अगले दिन उन्हां नौकरी तो ही इस्तीफा दे दिता। साहिब ने बहुत जोर लगाया कि ओह उन्हां दी तरक्की पर जोर दे रहे हन ते उन्हां नूं छेती ही हवालदार बना दिता जावेगा। पर बाबा जी ने फरमाया, असी बहुत वड्डे साहिब दे वजीर होके बाहर जा रहे हां, फिर छोटे साहिबां अगे कौन सलामा करदा फिरे। आखिरकार साहिब ने बाबा जी दी खुशी हासिल करन ते उन्हां दी करोपी तो डरदियां होया भी नौकरी तो छुट्टी दे दिती। पावे साहिब इस गल नूं भी तैयार सी कि उन्हां दी नौकरी ते ड्यूटी सब कुछ साफ कर दिता जावेगा, ओह नाम मात्र परेड कर लिया करन। पर बाबा जी ने कहा, हुण जो वर्दी शरीर पर पा रहे हां ओह कदे उतारण जां बदलण दी लोड़ नहीं पवेगी। असां सतगुरां दा पक्का जनेऊ जो स्वासां नाल ही चलदा है ते उसदे नाल ही निभदा है, धारण करके उसकी सफलता हित बाकी स्वास लगा देने हन। सो आप जी ने छुट्टी लेके हुण घर जाण दी सलाह हटा दित्ती, क्योंकि मां ने पहला ही कह दिता सी, जा जाके साधा नूं रोटियां खुआ जां फिर आप खावी, सानू तेरी लोड़ नहीं, सानू तेरी लोड़ नहीं। नाले कंडे साधन होती मरदान छावनी तो वेले होके आप ते आप ते सच्चे साथी सहाई सेवक ते नौकरी समय दे निकटवर्ती बाबा लाल सिंह जी समेत जो नाल ही नौकरी छड़ आए सन नाले कंडे डट गए। दोहां ही साथियां ने ए फैसला कीता कि ओ साहिब बाबा बीर सिंह जी दी परंपरा नूं सुरजीत करनगे, कि मंगण नहीं जाना, सवाल नहीं करना, चुकिया कदम वापस नहीं मोड़ना। सो ओह नदी कंडे अपने सरकारी पैसियां नाल दो चोपड़ियां पा के गुजारे जोगे कपड़े फौज वाले ही सन ओह रख के डट गए। साधन आरंभ हो गया। पहले महीने ओह दोपहर वेले प्रसाद छकदे सन, फिर होली होली ओह भी अद विच आ गया। कुछ फौजी भरा ऐ यतन करदे सन कि उन्हां दे मकान दे चूही पासी कोट कर दिता जावे, पर बाबा जी इको ही गल कहंदे सन, जदों साडी आत्मा ही द्वैत क्रोध दुई तो रहत है, फिर कंधां ते पर्दे किस गल दे। इस तरह सुबह नदी तो इशनान करके बराबर 5 घंटे वाहिगुरु जी दी याद विच मस्त रहंदे, फिर दिन चढ़े गुरबाणी दा पाठ कर दे। आए गए प्रेमियां नाल गलबात को 10 to 11 बजे दे दरमियान ही करदे सन, फिर 2 कड़ी टिक जांदे ते शाम समय उठ नदी दे कंडे जा समाधि लगाउंदे। इस तरह समा लंघदा जांदा सी, लोकां अंदर चर्चा श्रद्धा वधदी जांदी सी। मुसलमान उन्हां दी दिल्ली दी हुई महान घटना तो इतने मुतासर होए कि ओ वलियां वांग ही इन्हां दी पूजा करन लग पए। इलाके दे हिंदू ते सिख तां हुण आप जी नूं बहुत ही श्रद्धा नाल तकदे सन। जदों लोकां दी आमद वधी तां बाबा जी ने बाबा लाल सिंह जी नूं हदायत कीती कि लंगर आरंभ करो, पर ए ख्याल रखना कदे कोई आया गया लंगर विचों मुड़ के भुखा ना जाए। आप जी दा ए दावा सी, लंगर विच सतगुरां दियां रहमतां वसदियां हन। लंगर दा सेवक लोकां दे तप साधना ते कमाई किरत अथवा आत्म शक्तियां दा सुते ही हिस्सेदार बन जांदा है। साधना समय पहला पहल आपने काफी देर मौन ही रखिया ते पिछों भी आप जी लोकां नाल काटी गल्लां करदे सन। आप फुरमांदे सन, जो आदमी बहुतियां गल्लां करदे हन ओह अंदरले विचार दा ख्यालां कोटियां बदले ही गवा बैठदे हन। आत्म ज्ञान ते स्वय स्वरूप दा ध्यान ए हर गल तों वध विचारधारा दियां ही वस्तुआं हन। ਜੋ ਸੁਰਤੀ ਤੇ ਸ਼ਬਦ ਦੇ ਸਾਧਨਾ ਕਰਕੇ ਹੀ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਫੌਜੀਆਂ ਤੇ ਸਰਕਾਰੀ ਅਫਸਰਾਂ ਅੰਦਰ ਇਤਨਾ ਪ੍ਰਭਾਵ ਵਧਿਆ ਕਿ ਮਨੁੱਖ ਜਾਤਾਂ ਪ੍ਰਭਾਵਿਤ ਹੋ ਗਈਆਂ ਤੇ ਹਰ ਪਾਸੇ ਹੀ ਸ਼ੋਭਾ ਦੀ ਫੁਹਾਰ ਵਸਤੁਰੀ। ਨਾਲ ਨਾਲ ਪਾਣੀ ਵਗਦਾ ਸੀ ਤੇ ਇਸ ਦੀ ਤਰੰਗਾਂ ਨਾਲ ਬਾਬਾ ਜੀ ਦੀ ਪ੍ਰਭੁਤਾ ਤੇ ਪ੍ਰਤਾਪ ਵੀ ਵਸਦਾ, ਮੁੱਲਦਾ ਤੇ ਫੈਲਦਾ ਜਾਂਦਾ ਸੀ। ਆਪ ਦੇ ਲੰਗਰ ਦਾ ਪ੍ਰਸ਼ਾਦ ਛੱਕ ਕੇ ਵਿਕਾਰੀ ਮਨ ਸਵੱਛ ਤੇ ਬੁਰੀਆਂ ਭਾਵਨਾਵਾਂ ਨਾਸ਼ ਹੋ ਜਾਂਦੀਆਂ ਸਨ। ਸੰਤ ਅਤਰ ਸਿੰਘ ਜੀ ਮਹਾਰਾਜ ਫਰਮਾਉਂਦੇ ਸਨ ਕਿ ਵੱਡੇ ਸਾਹਿਬ ਬਾਬਾ ਕਰਮ ਸਿੰਘ ਜੀ ਨੇ 3 ਚੋਕੜੀਆਂ ਪੂਰੇ 36 ਸਾਲ ਕਠਨ ਤਪ ਤੇ ਸਾਧਨਾ ਕੀਤੀ ਹੈ। ਹੋਤੀ ਮਰਦਾਨ ਦੇ ਲੰਗਰ ਦੇ ਮਿੱਠੇ ਚਾਵਲ ਇਤਨੇ ਪ੍ਰਸਿੱਧ ਹੋਏ ਕਿ ਲੋਕ ਇਸ ਦਾ ਪ੍ਰਮਾਣ ਦੇਣ ਲੱਗ ਪਏ। ਆਪ ਜੀ ਦੇ ਲੰਗਰ ਵਿੱਚ ਮਿੱਠੇ ਦੀ ਜਗ੍ਹਾ ਬੀਕਾਨੇਰੀ ਮਿਸ਼ਰੀ ਤੇ ਉਸ ਤੋਂ ਬਿਨਾਂ ਪਿਸਤਾ, ਬਦਾਮ ਤੇ ਕਿਸ਼ਮਿਸ਼ ਆਦਿ ਵਰਤੀਆਂ ਜਾਂਦੀਆਂ ਸੀ। ਲੋਕ ਲੰਗਰ ਨਿਰਪੱਖ ਵਰਤਾਓ ਆਤਮ ਬਲ ਤੇ ਸ਼ਕਤੀਆਂ ਅੰਦਰ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਜੀ ਦਾ ਨਾਮ ਸਰਵ ਸ਼੍ਰੋਮਣੀ ਲਿਆ ਜਾਂਦਾ ਸੀ, ਜਿਸ ਵਿੱਚ ਪ੍ਰਾਣੀ ਨੇ ਜੋ ਕਾਮਨਾ ਲੋਕ ਜਾਂ ਪਰਲੋਕ, ਸਿਮਰਨ ਜਾਂ ਫਿਰ ਆਤਮ ਗਿਆਨ, ਜੋ ਪਦਾਰਥ ਵੀ ਇਸ ਦਰ ਤੋਂ ਮੰਗੇ, ਇੱਕੋ ਜਗ੍ਹਾ ਪਰ ਹਰ ਥੁੜ ਤੇ ਕਾਟ ਪੂਰੀ ਹੋ ਗਈ। ਮਿੱਠਾ ਬੋਲ, ਮਧਰਾ ਕਦ ਪਰ ਸਡੋਲ ਚਿਹਰਾ, ਨੇਤਰਾ ਅੰਦਰ ਸੇਜ ਤਕਣੀ, ਅੰਦਰ ਆਕਰਸ਼ਣ ਸ਼ਕਤੀ ਇੱਕੋ ਵਾਰੀ ਆਏ ਹੋਏ ਜਿਗਿਆਸੂ ਨੂੰ ਆਪਣਾ ਲੈਂਦੇ ਸਨ। ਦੁਨੀਆਂ ਜਾਂ ਦੀਨ, ਪੇਟ ਜਾਂ ਮਾਨਸਿਕ, ਕਿਸੇ ਵੀ ਭੁੱਖੇ ਦੀ ਇਸ ਜਗ੍ਹਾ ਤੋਂ ਤ੍ਰਿਪਤੀ ਹੋ ਜਾਂਦੀ ਸੀ। ਅੰਗਰੇਜ਼ ਅਫਸਰ ਦੀ ਭਾਲ। ਇੱਕ ਅੰਗਰੇਜ਼ ਪਲਟਣੋਂ ਛੁੱਟੀ ਲੈ ਕੇ ਵਲੈਤ ਚਲਿਆ ਗਿਆ। ਉਸ ਦੀ ਘਰਵਾਲੀ ਪਿੱਛੇ ਰਹਿ ਗਈ। ਉਹ ਗਿਆ ਸੋ ਗਿਆ, ਫਿਰ ਉਸਦਾ ਕੋਈ ਵੀ ਥੂ ਪਤਾ ਨਾ ਲੱਗਾ। ਕਾਫੀ ਸਮਾਂ ਗੁਜਰਨ ਪਰ ਇੱਕ ਦਿਨ ਕਮਾਂਡਿੰਗ ਆਫਿਸਰ ਨੇ ਇਸ ਦੀ ਘਰਵਾਲੀ ਨੂੰ ਇਹ ਸੰਦੇਸ਼ ਦਿੱਤਾ ਕਿ ਉਸ ਦੇ ਘਰ ਵਾਲੇ ਦਾ ਸੋ ਕੋਸ਼ਿਸ਼ਾਂ ਤੇ ਚਿੱਠੀਆਂ ਲਿਖਣ ਪਰ ਵੀ ਕੋਈ ਪਤਾ ਨਹੀਂ ਲੱਗਾ। ਸਾਨੂੰ ਦੁੱਖ ਹੈ ਕਿ ਇੱਕ ਕਾਬਲ ਅਫਸਰ ਚਲਾ ਗਿਆ, ਪਰ ਹਾਲਾਤ ਤੇ ਨੌਕਰੀ ਦੇ ਰੂਲ ਇਹ ਮੰਗ ਕਰਦੇ ਹਨ ਕਿ ਅਗਲੇ ਮਹੀਨੇ ਤੋਂ ਉਸਦਾ ਨਾਮ ਕੱਟ ਦਿੱਤਾ ਜਾਵੇ ਤੇ ਤੁਹਾਨੂੰ ਪੈਨਸ਼ਨ ਦੇ ਦਿੱਤੀ ਜਾਵੇ, ਜਾਂ ਤੁਹਾਡੀ ਮਰਜ਼ੀ ਹੋਵੇ ਤਦ ਵਿਲੈਤ ਜਾਣ ਦੇ ਸਾਰੇ ਖਰਚੇ ਵੀ ਸਰਕਾਰ ਬਰਦਾਸ਼ਤ ਕਰ ਲਵੇਗੀ। ਇਸ ਖਬਰ ਨੇ ਨੌਜਵਾਨ ਔਰਤ ਦੇ ਦਿਲ ਪਰ ਸਖਤ ਸੱਟ ਮਾਰੀ, ਪਰ ਕਰ ਵੀ ਕੀ ਸਕਦੀ ਸੀ। ਉਸਨੇ ਆਪਣੇ ਸਰਦਾਰ ਅਰਦਲੀ ਨਾਲ ਗੱਲ ਕੀਤੀ। ਉਸਨੇ ਬਾਬਾ ਜੀ ਦੀ ਦੱਸ ਪਾਈ ਤੇ ਬੇਨਤੀ ਕਰਨ ਲਈ ਕਿਹਾ। ਦੁਖੀ ਆਦਮੀ ਦਾ ਧਰਮ ਕੇਵਲ ਦੁੱਖ ਦੀ ਨਿਵਿਰਤੀ ਜਾਂ ਫਿਰ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਅੰਗਰੇਜ਼ ਨੌਜਵਾਨ ਔਰਤ ਬਾਬਾ ਜੀ ਦੀ ਸੇਵਾ ਵਿਖੇ ਹਾਜ਼ਰ ਹੋਈ ਤੇ ਬੇਨਤੀ ਕੀਤੀ ਕਿ ਆਪ ਦੀਨ ਦੁਖੀਆਂ ਤੇ ਖਾਸ ਕਰ ਅਬਲਾ ਇਸਤਰੀਆਂ ਦੇ ਸੱਚੇ ਪਹਿਰੇਦਾਰ ਹੋ, ਮੇਰੀ ਗਰੀਬ ਦੀ ਬੌੜੀ ਕਰੋ। ਬਾਬਾ ਜੀ ਨੇ ਮਿਹਰ ਕਰਕੇ ਕਹਿ ਦਿੱਤਾ ਕਿ ਜਾ ਬੀਬੀ, ਤੇਰਾ ਪਤੀ 15ਵੇਂ ਦਿਨ ਆ ਜਾਵੇਗਾ। ਉਹ ਬੜੀ ਹੈਰਾਨ ਹੋਈ ਤੇ ਗਦਗਦ ਵੀ ਕਿ ਆਖਰ ਕੋਈ ਤਾਂ ਐਸਾ ਮਨੁੱਖ ਧਰਤੀ ਪਰ ਹੈ ਜਿਸਨੇ ਇਹ ਮੰਨਿਆ ਕਿ ਮੇਰਾ ਪਤੀ ਜਿੰਦਾ ਹੈ। ਦਫ਼ਤਰ ਤੋਂ ਹੋਰ ਸੰਗੀ ਸਾਥੀ ਸਭ ਨਿਰਾਸ਼ ਸਨ। ਆਖਰ ਨੂੰ ਉਹਨਾਂ ਦੀ ਸੋਚ ਵੀ ਦੁਰਸਤ ਸੀ, ਪਰ ਸਾਸ ਦੇ ਸੁਤੇ ਸਿੱਧ ਨਿਕਲੇ ਵਾਕ ਵੀ ਅਮੋਘ ਬਾਨ ਹੋ ਜਾਂਦੇ ਹਨ। ਉਹਨਾਂ ਅੰਦਰ ਸੱਤ, ਧਰਮ, ਸੱਤ ਪਰ ਪਹਿਰੇਦਾਰੀ ਦੇ ਸੱਤ ਵਿਵਹਾਰ ਦੀ ਮਹਾਨ ਬਰਕਤ ਤੇ ਸ਼ਕਤੀ ਹੁੰਦੀ ਹੈ। ਅੰਗਰੇਜ਼ ਔਰਤ ਘਰ ਗਈ। ਤੀਸਰੇ ਜਾਂ ਚੌਥੇ ਦਿਨ ਉਸਦੇ ਪਤੀ ਦਾ ਪੱਤਰ ਮਿਲਿਆ ਕਿ ਉਹ ਕਈ ਦਿਨ ਬੇਹੋਸ਼ ਰਹਿ ਕੇ ਉਹ ਇਸੇ ਹੀ ਹਫ਼ਤੇ ਬੋਲਣ, ਚਾਲਣ ਤੇ ਸਮਝਣ, ਸੋਚਣ ਕਾਬਲ ਹੋਇਆ ਹੈ। ਨਾਲ ਹੀ ਉਸਨੇ ਆਪਣੀ ਸਾਰੀ ਦਸ਼ਾ ਕਮਾਂਡਿੰਗ ਆਫਿਸਰ ਨੂੰ ਵੀ ਭੇਜੀ ਕਿ ਉਹ ਹਸਪਤਾਲ ਵਿੱਚ ਮਜਬੂਰਨ ਹੀ ਪਿਆ ਰਿਹਾ ਹੈ। ਅਚਾਨਕ ਇੱਕ ਪਾਦਰੀ ਦੇ ਆਸ਼ੀਰਵਾਦ ਕਰਕੇ ਜੋ ਹਸਪਤਾਲ ਵਿੱਚ ਆਇਆ ਉਸਦੀ ਜਾਨ ਬਚੀ ਹੈ। ਉਹ ਪਾਦਰੀ ਕੋਈ ਹਿੰਦੁਸਤਾਨੀ ਸੀ ਜਿਸਨੇ ਬਗੈਰ ਕਿਸੇ ਨਾਲ ਕੋਈ ਗੱਲ ਕੀਤੀਆਂ ਹੀ ਮੇਰੇ ਸਿਰ ਪਰ ਹੱਥ ਫੇਰਿਆ। ਮੈਂ ਅੱਖਾਂ ਖੋਲੀਆਂ, ਉਹ ਰਹਿਮਤ ਦੀ ਮੂਰਤ ਮੇਰੇ ਸਿਰ ਪਰ ਖੜੀ ਸੀ। ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਜਿਸ ਤਰ੍ਹਾਂ ਮਸੀਹੀ ਦਾ ਸਾਰਾ ਹੀ ਜੋਬਨ ਤੇ ਰਹਿਮ ਤਰਸ ਜਮਾ ਹੋ ਕੇ ਇੱਕ ਅਦੁੱਤੀ ਮੂਰਤ ਅੰਦਰ ਆ ਸਮਾਇਆ ਹੈ। ਉਸਨੇ ਮੈਨੂੰ ਦੱਸਿਆ ਹੈ ਕਿ ਇਸ ਮਹੀਨੇ ਤੋਂ ਉਸਦੇ ਘਰ ਦੀ ਕੀ ਦਸ਼ਾ ਹੈ ਤੇ ਦਫ਼ਤਰ ਦੇ ਅਗਲੇ ਮਹੀਨੇ ਹੀ ਮੈਨੂੰ ਪੱਕੀ ਛੁੱਟੀ ਦੇ ਦੇਣੀ ਹੈ। ਸੋ ਹੁਣ ਫਿਕਰ ਵਾਲੀ ਗੱਲ ਨਹੀਂ, ਮੈਂ ਅਗਲੇ ਹੀ ਹਫ਼ਤੇ ਚੱਲ ਕੇ ਨੌਕਰੀ ਪਰ ਹਾਜ਼ਰ ਹੋ ਜਾਵਾਂਗਾ। ਇਸ ਚਿੱਠੀ ਨੇ ਚੌਹੀ ਪਾਸੇ ਖੁਸ਼ੀ ਤੇ ਆਨੰਦ ਪੈਦਾ ਕਰ ਦਿੱਤਾ। ਘਰ ਵਾਲੀ ਨੂੰ ਪਤੀ, ਮਾਤਾ ਪਿਤਾ ਨੂੰ ਪੁੱਤਰ ਤੇ ਪਲਟਨ ਵਾਲਿਆਂ ਨੂੰ ਕਾਬਲ ਅਫਸਰ ਫਿਰ ਮਿਲ ਗਿਆ ਸੀ। ਇਹ ਕੇਵਲ ਉਸਦੀ ਔਰਤ ਹੀ ਦੱਸ ਸਕਦੀ ਸੀ ਕਿ ਇਸਦਾ ਪਤੀ ਕਿਸ ਦੀ ਮਿਹਰ ਦਾ ਸਦਕਾ ਲੱਭਿਆ ਹੈ। ਅਗਲੇ ਹਫਤੇ ਉਹ ਅੰਗਰੇਜ਼ ਆ ਗਿਆ। ਇਹ ਕਾਫੀ ਚੰਗੀ ਸਿਹਤ ਵਿੱਚ ਸੀ, ਪ੍ਰਤੀਤ ਹੁੰਦਾ ਸੀ ਕਿ ਇਹ ਸ਼ਾਇਦ ਬਿਮਾਰ ਹੋਇਆ ਹੀ ਨਹੀਂ ਸੀ। ਇਸ ਨੇ ਦੱਸਿਆ ਕਿ ਡਾਕਟਰ ਦੇ ਦੱਸਣ ਅਨੁਸਾਰ ਉਹ ਕਈ ਦਿਨ ਬੇਹੋਸ਼ ਹੀ ਰਿਹਾ ਸੀ। ਉਹ ਨੌਕਰੀ ਤੋਂ ਛੁੱਟੀ ਕੱਟਣ ਆ ਰਿਹਾ ਸੀ ਕਿ ਰਾਹ ਵਿੱਚ ਹੀ ਹਾਦਸਾ ਹੋ ਗਿਆ। ਉਸਦੇ ਸਿਰ ਵਿੱਚ ਸਖਤ ਚੋਟ ਆਈ ਸੀ। ਉਸਦਾ ਕਾਰਡ ਤੇ ਸਾਮਾਨ ਸਾਰਾ ਹੀ ਜਹਾਜ਼ ਵਾਲਿਆਂ ਨੇ ਸੰਭਾਲ ਰੱਖਿਆ ਸੀ, ਇਸ ਕਰਕੇ ਨਾ ਉਸਦੇ ਘਰ ਹੀ ਪਤਾ ਲੱਗ ਸਕਿਆ, ਨਾ ਹੀ ਪਲਟਨ ਵਿੱਚ ਹੀ ਕੋਈ ਸੂਹ ਲੱਗੀ। ਸਾਰੇ ਆਪਣੀ ਆਪਣੀ ਜਗ੍ਹਾ ਪਾਲ ਕਰਦੇ ਰਹੇ। ਮਾਂ ਬਾਪ ਨੂੰ ਵੀ ਇਤਲਾਹ ਕੀਤੀ ਸੀ ਕਿ ਉਹਨਾਂ ਦਾ ਲੜਕਾ ਲਾਪਤਾ ਹੈ। ਇੱਕ ਦਿਨ ਅਚਾਨਕ ਸੁਪਨੇ ਅੰਦਰ ਇੱਕ ਹਿੰਦੀ ਪਾਦਰੀ ਨਜ਼ਰ ਪਿਆ, ਜਿਸ ਨੇ ਮੇਰੇ ਸਿਰ ਪਰ ਹੱਥ ਰੱਖ ਕੇ ਕਿਹਾ, ਉੱਠ ਬੈਠ, ਤੈਨੂੰ ਕੋਈ ਨਹੀਂ ਮਾਰ ਸਕਦਾ। ਕੋਲ ਆਏ ਤਦ ਕੋਈ ਵੀ ਆਸ ਪਾਸ ਨਹੀਂ ਸੀ। ਮੈਨੂੰ ਹੋਸ਼ ਅੰਦਰ ਤੱਕ ਕੇ ਡਾਕਟਰ ਨੇ ਪੁੱਛਿਆ, ਤਦ ਮੈਂ ਇਹੀ ਦੱਸਿਆ ਕਿ ਕੋਈ ਹਿੰਦੂ ਸਿੱਖ ਪੀਰ ਜਾਂ ਪਾਦਰੀ ਹੀ ਮੈਨੂੰ ਇਹ ਜੀਵਨ ਦੇ ਗਿਆ ਹੈ। ਡਾਕਟਰ ਇਹ ਆਸ ਉਤਾਰ ਬੈਠੇ ਸਨ ਕਿ ਮੈਂ ਬਚ ਸਕਾਂਗਾ। ਫਿਰ ਜਦੋਂ ਪੜਤਾਲ ਹੋਈ ਤਦ ਮੇਰਾ ਸਾਮਾਨ ਵੀ ਮਿਲ ਗਿਆ, ਮੇਰੇ ਮਾਂ ਬਾਪ ਵੀ ਆ ਕੇ ਮਿਲੇ। ਦੂਸਰੇ ਦਿਨ ਫਿਰ ਰਾਤ ਸਮੇਂ ਉਹੀ ਪਾਦਰੀ ਸਾਹਿਬ ਆਏ ਤੇ ਕਿਹਾ, ਤੇਰਾ ਜੀਵਨ ਤੇਰੀ ਔਰਤ ਦੀ ਅਰਦਾਸ ਤੇ ਪ੍ਰਾਰਥਨਾ ਦੇ ਸਦਕੇ ਹੀ ਬਚਿਆ ਹੈ, ਸੋ ਤੂੰ ਹੁਣੇ ਤਿਆਰੀ ਕਰਕੇ ਹੋਤੀ ਮਰਦਾਨ ਪੁੱਜ ਜਾ, ਤੈਨੂੰ ਕੋਈ ਰੋਗ ਜਾਂ ਬਿਮਾਰੀ ਨਹੀਂ ਲੱਗੇਗੀ। ਸੋ ਡਾਕਟਰ ਦੇ ਮਨਾ ਕਰਨ ਪਰ ਵੀ ਮੈਂ ਹਿੰਦੁਸਤਾਨ ਵੱਲ ਹੋ ਤੁਰਿਆ ਤੇ ਇੱਥੇ ਆ ਪੁੱਜਿਆ ਹਾਂ। ਉਸ ਦੀ ਧਰਮ ਪਤਨੀ ਨੇ ਸੰਤ ਜੀ ਮਹਾਰਾਜ ਪਰ ਚੱਲਣ ਲਈ ਕਿਹਾ। ਉਹ ਪਹਿਲਾਂ ਨਾ ਮੰਨਿਆ, ਪਰ ਇਸਤਰੀ ਹੱਠ ਅੱਗੇ ਫਿਰ ਸਾਰੀ ਵਾਰਤਾ ਜਾਣ ਕੇ ਖਾਲਸਾ ਫੌਜੀ ਤੇ ਪੜਿਆ ਲਿਖਿਆ ਯੂਰੋਪੀਅਨ ਵੀ ਪਸੀਜ ਗਿਆ ਤੇ ਦਰਸ਼ਨ ਕਰਨ ਲਈ ਤਿਆਰ ਹੋ ਪਿਆ। ਦੂਸਰੇ ਇਹ ਉਸ ਹਿੰਦੁਸਤਾਨੀ ਪਾਦਰੀ ਜਾਂ ਸੈਂਟ ਨੂੰ ਵੀ ਤੱਕਣ ਦਾ ਚਾਹਵਾਨ ਸੀ, ਜਿਸ ਨੇ ਇਸ ਨੂੰ ਮੌਤ ਦੇ ਮੂੰਹੋਂ ਕੱਢ ਕੇ ਨਵਾਂ ਜੀਵਨ ਬਖਸ਼ਿਆ ਤੇ ਫਿਰ ਹਿੰਦੁਸਤਾਨ ਆ ਕੇ ਆਪਣੀ ਪਤਨੀ ਨੂੰ ਫਿਰ ਤੱਕ ਸਕਣ ਦੀ ਤਾਕਤ ਪ੍ਰਦਾਨ ਕੀਤੀ ਸੀ। ਜੋ ਕੰਮ ਡਾਕਟਰ ਦੇ ਟੀਕੇ ਤੇ ਦਵਾਈਆਂ ਨਹੀਂ ਸਨ ਕਰ ਸਕੇ, ਉਹ ਉਸਦੇ ਅਕਸ਼ ਮਾਤਰ ਦਰਸ਼ਨ ਨੇ ਹੀ ਕਰ ਦਿਖਾਇਆ ਸੀ। ਸੋ ਕੁਦਰਤੀ ਤੌਰ ਪਰ ਉਸ ਮਹਾਨ ਕਰਮਵੀਰ, ਕਰਮ ਯੋਗੀ ਤੇ ਮਹਾਨ ਸ਼ਕਤੀਸ਼ਾਲੀ ਮਨੁੱਖ ਨੂੰ ਤੱਕਣਾ ਵੀ ਉਸ ਲਈ ਇੱਕ ਮਹਾਨ ਪੁੰਨ ਕਰਨ ਦੇ ਬਰਾਬਰ ਸੀ। ਸਾਰੇ ਪਰਿਵਾਰ ਸਮੇਤ ਉਸਦੇ ਸਰਦਾਰ ਅਰਦਲੀ ਤੇ ਜਿਸਨੇ ਇਸ ਮੇਮ ਨੂੰ ਸੰਤ ਜੀ ਦੀ ਦੱਸ ਪਾਈ ਸੀ, ਸਵੇਰੇ ਹੀ ਦਫਤਰੋਂ ਟਾਈਮ ਕੱਢ ਕੇ ਦਰਸ਼ਨ ਹਿਤ ਡੇਰੇ ਪੁੱਜੇ। ਸੰਤ ਜੀ ਮਹਾਰਾਜ ਨੇ ਦੂਰੋਂ ਹੀ ਇਹਨਾਂ ਨੂੰ ਆਉਂਦੇ ਤੱਕ ਕੇ ਫਿਰ ਸੰਤ ਲਾਲ ਸਿੰਘ ਜੀ ਨੂੰ ਪ੍ਰਸ਼ਾਦ ਲਿਆਉਣ ਲਈ ਕਿਹਾ। ਉਹ ਮਿਸ਼ਰੀ ਤੇ ਛੁਆਰੇ ਬਦਾਮ, ਪਿਸਤਾ ਆਦਿਕ ਮਿਲਵੀਆਂ ਚੀਜ਼ਾਂ ਜੋ ਲੋਕਾਂ ਵੱਲੋਂ ਆਈਆਂ ਹੋਈਆਂ ਸਨ ਲੈ ਆਏ। ਇਹ ਯਾਤਰੀ ਵੀ ਨੇੜੇ ਪੁੱਜੇ। ਯੋਗ ਅਫਸਰ ਨੀਵੀਂ ਪਾ ਤੁਰਿਆ ਆ ਰਿਹਾ ਸੀ। ਅਚਾਨਕ ਉਸਦੀ ਘਰ ਵਾਲੀ ਨੇ ਕਿਹਾ, ਉਹ ਤੱਕੋ ਸੰਤ ਜੀ ਖੜੇ ਹਨ। ਸਾਹਿਬ ਨੇ ਸਿਰ ਚੁੱਕ ਕੇ ਅਚਾਨਕ ਹੀ ਤੱਕਿਆ ਤੇ ਉਸਦਾ ਦਮ ਹੀ ਰੁਕ ਗਿਆ। ਉਹ ਉੱਥੇ ਹੀ ਖੜਾ ਹੋ ਗਿਆ। ਉਸਦਾ ਸਾਹ ਰੁਕਦਾ ਪ੍ਰਤੀਤ ਹੁੰਦਾ ਸੀ। ਕੋਈ ਵੀ ਗੱਲ ਉਸਦੇ ਮੂੰਹੋਂ ਨਹੀਂ ਨਿਕਲਦੀ ਸੀ। ਉਹ ਹੱਕਾ ਬੱਕਾ ਖੜਾ ਉੱਪਰ ਹੀ ਤੱਕੀ ਜਾਂਦਾ ਸੀ। ਆਖਰ ਉਸਦੀ ਪਤਨੀ ਨੇ ਕਿਹਾ, ਸ਼੍ਰੀਮਾਨ ਜੀ ਕੀ ਹੋਇਆ? ਇਸ ਨੇ ਇੱਕ ਹੀ ਗੱਲ ਮੂੰਹੋਂ ਕੱਢੀ, ਉਹ ਗਾਰਡ, ਇਹ ਤਾਂ ਉਹੀ ਸੰਤ ਹੈ ਜਿਸ ਨੇ ਮੈਨੂੰ ਮੌਤ ਤੋਂ ਖਿੱਚ ਕੇ ਜੀਵਨ ਵਿੱਚ ਲਿਆਉਂਦਾ ਹੈ। ਇਸੇ ਦੇ ਹੀ ਮਿਹਰ ਹੈ ਜੋ ਇੱਥੇ ਹਾਂ, ਵਰਨਾ ਮੇਰੇ ਪਰ ਦਵਾਈਆਂ ਦਾ ਕੋਈ ਅਸਰ ਹੀ ਨਹੀਂ ਸੀ ਹੋ ਰਿਹਾ। ਇਹ ਕਹਿੰਦਿਆਂ ਹੀ ਇਸਨੇ ਟੋਪੀ ਲਾ ਕੇ ਬੜੇ ਹੀ ਅਦਬ ਨਾਲ ਸਿਰ ਚੁਕਾ ਕੇ ਬਾਬਾ ਜੀ ਨੂੰ ਹਿੰਦੀ ਰਿਵਾਜ ਅਨੁਸਾਰ ਪ੍ਰਣਾਮ ਕੀਤਾ ਤੇ ਫਿਰ ਬੜੇ ਅਦਬ ਨਾਲ ਖਲੋਤੇ ਬਾਬਾ ਜੀ ਤੇ ਬਿਰਚਨਾ ਦੀ ਫਿਰ ਤੇ ਫਿਰ ਬੜੇ ਅਦਬ ਨਾਲ ਖਲੋਤੇ ਬਾਬਾ ਜੀ ਦੇ ਬਚਨਾਂ ਦੀ ਉਡੀਕ ਕਰਨ ਲੱਗਾ। ਬਾਬਾ ਜੀ ਨੇ ਮਿਹਰ ਕਰਕੇ ਹੱਥ ਇਸ ਦੇ ਕੰਧੇ ਪਰ ਧਰਿਆ ਤੇ ਫੁਰਮਾਇਆ, ਸਾਹਿਬ ਤੁਸੀਂ ਆਪ ਹਸਪਤਾਲ ਵਿੱਚ ਅੱਖਾਂ ਬੰਦ ਕਰਕੇ ਅਮਨ ਨਾਲ ਇਹ ਮਹੀਨਾ ਪਏ ਰਹੇ, ਪਰ ਇਹ ਖਿਆਲ ਨਹੀਂ ਕੀਤਾ ਕਿ ਕੋਈ ਤੁਹਾਡੇ ਵਿਛੋੜੇ ਤੇ ਪਿਆਰ ਵਿੱਚ ਤੜਪ ਰਿਹਾ ਹੈ। ਅਸਲ ਵਿੱਚ ਇਸ ਦੇਵੀ ਦੀ ਅੰਤਰ ਆਤਮਾ ਦੀ ਸ਼ਰਧਾ ਨੇ ਹੀ ਦੇਵੀ ਰੂਪ ਧਾਰਨ ਕਰ ਲਿਆ ਸੀ ਤੇ ਉਹੀ ਤੁਹਾਨੂੰ ਇਸ ਤਰ੍ਹਾਂ ਅੱਜ ਸਾਡੇ ਸਾਹਮਣੇ ਲਿਆਇਆ ਹੈ। ਅਸਲ ਵਿੱਚ ਸਾਡੀ ਆਤਮਾ ਨੂੰ ਇਸ ਗਰੀਬ ਦੀ ਕਹਾਣੀ ਸੁਣ ਕੇ ਕਾਫੀ ਦੁੱਖ ਹੋਇਆ ਸੀ ਅਤੇ ਅਸਾਂ ਅੰਦਰ आत्मे प्रभु अगे इस गरीब दी मदद लई प्रार्थना भी कीती सी। सानू भरोसा सी कि इस औरत अंदर वलैत दी होण पर भी सतियां वाले गुण ते शक्ति मौजूद है, सो ए सत दी महान सत्ता इस दी इमदाद लई जरूर ही आवेगी। जेकर इस दी आत्मा इतनी बलवान ते इस दा साधन ते सत इतना स्वच्छ ते उत्तम ना हुंदा, तद शायद तुहाडे जीवन नू फिर दुनिया विच वापस ना लियाया जा सकदा। वाहिगुरु जी दा लख लख धन्नवाद है कि उसने अरदास सुन लई ते सेवक दी पैज सवार दित्ती। सानू ए खुशी है कि एक कलप दी आत्मा नू सुख ते शांति प्राप्त हुई है। असल विच संत दा धर्म केवल मात्र संसार नू सुखी ते आनंदमयी बनाउण विच सहाई हुंदा है। ए ठीक है कि सारे संसार दे कलेशां नू किसी भी तरह दूर ते खत्म नहीं कीता जा सकदा, पर जो समय आवे जिथे तक हो सके उस संसार दे कल्याण ते साधन जोड़ते, फिर जो कलेश ते वधियां होईयां मानसिक इल्लतां ते उपाधियां दूर ना हो सकन, उना हित अरदास करे। अरदास अंदर इतना महान बल है कि ओ इकल्ला ही किसे समय कमर कसा करके बदी विरुद्ध जहाद कर सकदा है। साहिब ने बड़े अदब नाल सिर चुकाया ते कहा, सेंट बाबा मैनू परमाओ ना, मैं ए ठीक जानदा हां कि ए बख्शिश ते कर्म तुआडा ही है कि कई दिना तो बेहोश पए हुए मनुख नू फिर दुनिया अंदर ले आयो। मैनू बख्शो जो मैं आप जी दे पास आउणो झिझक ते अवज्ञा कीती है। बाबा जी फिर प्रसन्न होए ते खिड़ के हसदे होए बोले, साहिब ए शरीर ता असा लोकां नू दे दित्ता होया है, प्रभु दी दुनिया जो उसका अपना ही बगीचा है उस अंदर ही उसका अपना वास भी है। उसनू असा खिड़िया सिखरा पर पूजा होया विगासमयी शोक ते समय रहत बनाउणा है। फिर ए कर्म करके लंगर दी सेवा करके सिमरन राही आत्म उजाला होण करके जां फिर लोक पीड़ हरन हित दवाई जां फिर दुआ करदे होए असा प्रभु दे इस बगीचे नू अत खिड़िया होया ते प्रफुल्लत बनाना है। तुहाडी पीड़ा ते दर्द भी एक तरह साडा आपणा ही है। फिर जेकर साडी अरदास तुहाडे लई सुख दा राह कढ सकी है, तद इस तो होर चंगी ते मुबारक गल होर केड़ी हो सकती है। इस उपदेश ने इस विदेशी सरकार वल्लों साडे पर हकूमत करन आए हुए राजा रूप अवसर पर एक गहरा प्रभाव पाया। उसने सिर चुका के प्रणाम कीता ते फिर ए वादा करके करनू गया कि जदों तक ओ हिंद अंदर नौकरी करेगा याद ते तौर पर ओ हर महीने तनखा विच्चों एक चौथी रकम लंगर नू दित्ता करेगा। इस तरह ओ मानसिक सुख माने, वरना बाबा जी इस तरह भी रजामंद नहीं सन। कलातारी बाबा करम सिंह जी दा वास्ता पत्थरवत सख्त ते रोज ही खून खराबे नाल वाह रखण हार लोकां नाल सी। रोजाना ही कोई ना कोई नवां करतब तकण ते सुनण विच आउंदा सी। कदे कोई पठान डेरे दा समान जा लंगर चोरी करन आया अन्ना होया, कदे किसे माई दा लाल गवाचा, तद बाबे ने आप हरकारा होके उसनू सैकड़ो कोहां तों फड़ के लै आंदा। इस दी माता ने वाजे गाजे ते ढोल टमाकियां सहित आप दा स्वागत कीता। कदे लंगर दा किहो मुक गया तद बाबा जी ने लाले तों उधार लैके लंगर विच वरत लिया, फिर ओह किहो आउण पर लाले नू दे दित्ता। एक दिन एक अजीब कौतक होया, संत जी महाराज नाले कंडे समाधि स्थित बैठे सन कि नजदीक दे नगरों एक परिवार मंजे पर पाके एक नौजवान नू ले आए। उस समय काफी दवाइयां सन, फिर भी अज वर्गी रेल पेल नहीं सी, सो ए मरीज भी ला इलाज सी। डॉक्टरां ने जवाब दे दित्ता सी मरज वद्दा ही गया सी, किधरों भी मोड़ नहीं पै रहा सी। पीड़ा इतनी सी कि हर समय चीसा पैन करके ओ हुंगण तो भी रुक गई सी। पीड़ा इसदा जीवन साथी हो गई सी। इसदे चेहरे तो इसदे मन दियां पीड़ा नू पढ़िया जा सकदा सी। इसदा सारा परिवार ही जानो इसे ही पीड़ा दा साथी हो गया सी। सारे ही टब्बर नू कई दिना तो नींद हराम हो चुकी सी। दिने डाक्टरां मगर फिरना ਤੇ ਰਾਤ ਨੂੰ ਇਸ ਚੀਸਾ ਮਾਰ ਕੇ ਅੱਬੜ ਵਾਹਾ ਉੱਠ ਉੱਠ ਬਹਿਣਾ। ਇਹ ਵਿਵਹਾਰ ਹੀ ਬਣਿਆ ਹੋਇਆ ਸੀ। ਬਾਬੇ ਦਾ ਦਰਬਾਰ ਇਨ੍ਹਾਂ ਲਈ ਦਰਦੀ ਤੇ ਦਰਦਾਂ ਵਾਲਾ ਦੋਹਾਂ ਲਈ ਹੀ ਸਾਂਝਾ ਸੀ। ਉਹ ਦਰਦੀ ਸੀ, ਸਰਬ ਦੀਆਂ ਪੀੜਾਂ ਦਾ ਸਾਂਝੀ ਸੀ, ਦੂਸਰੇ ਦੇ ਦਰਦ ਨੂੰ ਆਪਣਾ ਅਨੁਭਵ ਕਰਨ ਹਾਰ ਮਹਾਨ ਸੀ। ਸੋ ਉਸ ਕੋਲ ਲਿਆ ਕੇ ਜਿਸ ਤਰ੍ਹਾਂ ਘਰ ਵਾਲਿਆਂ ਨੇ ਆਪਣਾ ਸਾਰਾ ਹੀ ਬੋਝ ਬਾਬੇ ਦੇ ਜੁੰਮੇ ਪਾ ਦਿੱਤਾ ਸੀ, ਇਸ ਦਾ ਮੰਜਾ ਡੇਰੇ ਤੋਂ ਬਾਹਰ ਹੀ ਪਿਆ ਸੀ ਤੇ ਬਾਬਾ ਸਮਾਧੀ ਤੋਂ ਉੱਠ ਕੇ ਹਰ ਪਾਸੇ ਪ੍ਰਭੂ ਦਾ ਵਾਸਾ ਤੱਕਦਾ ਹੋਇਆ ਤੁਰਿਆ ਆ ਰਿਹਾ ਸੀ। ਅੱਗੋਂ ਇਹ ਦੁਖੀ ਪਰਿਵਾਰ ਆ ਚਰਨੀ ਢੱਠਾ ਬਾਬਾ ਜੀ ਨੇ ਆਉਣ ਦਾ ਕਾਰਨ ਪੁੱਛਿਆ, ਤਦ ਇਸ ਪਰਿਵਾਰ ਨੇ ਰਜਾਈ ਨਾਲ ਮੂੰਹ ਟੱਕੀ ਪਏ ਹੋਏ ਜਵਾਨ ਬੱਚੇ ਦੀ ਕਹਾਣੀ ਦੱਸੀ। ਬਾਬਾ ਜੀ ਨੇ ਮਿਹਰ ਕਰਕੇ 2 ਮਿੰਟ ਇੱਧਰ ਨੂੰ ਤੱਕਿਆ ਤੇ ਫਿਰ ਮੁਸਕਰਾ ਪਏ ਤੇ ਫੁਰਮਾਇਆ, ਤੁਹਾਨੂੰ ਇਹ ਪਤਾ ਹੀ ਹੈ ਕਿ ਅਸੀਂ ਕੋਈ ਵੈਦਕ ਡਾਕਟਰ ਜਾਂ ਪੜ੍ਹੇ ਹੀ ਨਹੀਂ, ਅਸੀਂ ਤਾਂ ਸਿੱਧੇ ਸਾਧ ਹਾਂ, ਨੌਕਰੀ ਕੀਤੀ ਹੈ ਪਹਿਲਾਂ ਦੁਨੀਆਂ ਦੀ ਝੂਠੀ ਤੇ ਨਾ ਰਹਿਣ ਹਰ ਸਰਕਾਰ ਦੀ, ਫਿਰ ਉਸ ਨੂੰ ਛੱਡ ਕੇ ਜਦੋਂ ਸੱਚ ਦੀ ਸੋਝੀ ਹੋ ਪਈ ਤਦ ਸੱਚੀ ਤੇ ਸਥਿਤ ਸਰਕਾਰ ਦੇ ਦਰ ਦੀ ਪਹਿਰੇਦਾਰੀ ਸੰਭਾਲ ਲਈ ਹੈ। ਸੋ ਸਾਡੇ ਇਲਾਜ ਵੀ ਕੁਦਰਤੀ ਹੀ ਹਨ। ਜਿਸ ਤਰ੍ਹਾਂ ਬਹੁਤੇ ਬੁਖਾਰ ਨੂੰ ਪਾਣੀ ਪੱਟੀ ਨਾਲ ਸਾਫ਼ ਕੀਤਾ ਜਾਂਦਾ ਹੈ, ਬੁਖਾਰ ਘਟਦਾ ਵੀ ਹੈ, ਇਸੇ ਹੀ ਤਰ੍ਹਾਂ ਸਾਡਾ ਤਾਂ ਹਰ ਇਲਾਜ ਮਿੱਟੀ ਤੇ ਪਾਣੀ ਨਾਲ ਹੀ ਹੋ ਸਕਦਾ ਹੈ। ਤੁਸੀਂ ਇਸ ਨੂੰ ਨਾਲੇ ਦੇ ਕਿਨਾਰੇ ਰੱਖ ਕੇ ਇਸ ਪਰ ਪਾਣੀ ਪਾਉਣਾ ਆਰੰਭ ਕਰੋ, ਇਸ ਨਾਲ ਰੋਗ ਧੁੱਲ ਕੇ ਨੋ ਬਨੋ ਹੋ ਜਾਵੇਗਾ। ਕਰਦਿਆਂ ਦੇ ਹੱਥੋਂ ਤੋਤੇ ਉੱਡ ਗਏ, ਪਾਣੀ ਠੰਡਾ ਬਰਫ਼ ਵਰਗਾ ਤੇ ਫਿਰ ਉਹ ਵੀ ਨਮੂਨੀਏ ਦੇ ਮਰੀਜ਼ ਪਰ ਪਾਉਣਾ, ਇਹ ਐਸਾ ਇਲਾਜ ਸੀ ਜੋ ਕੋਈ ਵੀ ਮਨੁੱਖ ਮੰਨ ਹੀ ਨਾ ਸਕੇ। ਬੁੱਧੀ ਇਸ ਇਲਾਜ ਨੂੰ ਕਦੇ ਵੀ ਪ੍ਰਵਾਨ ਨਹੀਂ ਕਰ ਸਕਦੀ ਸੀ, ਪਰ ਫਿਰ ਵੀ ਉਹ ਡਾਕਟਰ ਤੇ ਵੈਦਾਂ ਪਾਸੋਂ ਤਾਂ ਨਿਰਾਸ਼ ਹੋ ਕੇ ਮੁੜੇ ਸਨ, ਹੁਣ ਹੋਰ ਕੀ ਕਰਨਾ ਸੀ, ਕਿਧਰੇ ਜਾਣਾ ਵੀ ਜਾਇਜ਼ ਨਹੀਂ ਸੀ। ਸੋ ਸਰੀਰ ਨੂੰ ਮਹਾਂਪੁਰਖਾਂ ਦੀ ਆਗਿਆ ਵਿੱਚ ਭੇਟ ਕਰਨ ਤੇ ਅੰਤਮ ਸਵਾਸ ਗੁਰੂ ਦੀ ਯਾਦ ਅੰਦਰ ਬਤੀਤ ਕਰਨ ਦੀ ਗੱਲ ਯਾਦ ਕਰਕੇ ਇਹ ਹੁਕਮ ਮੰਨਣ ਲਈ ਤਿਆਰ ਹੋ ਗਏ। ਹੱਥ ਬੰਨ ਕੇ ਕਾਰਵਾਈ ਕਰਨ ਦੀ ਆਗਿਆ ਚਾਹੀ। ਮਹਾਂਪੁਰਖ ਨੇ ਫਿਰ ਦੁਬਾਰਾ ਉਹੀ ਹੁਕਮ ਕੀਤਾ। ਇਹ ਨਾਲਾ ਕਈ ਕਈ ਸਾਲਾਂ ਤੋਂ ਸਿਮਰਨ ਦੀਆਂ ਲਹਿਰਾਂ ਸੁਣਦਾ ਆ ਰਿਹਾ ਹੈ। ਇਹ ਜਾਣਦਾ ਹੈ ਕਿਸ ਤਰ੍ਹਾਂ ਲਿਵ ਅੰਦਰ ਲਹਿਰਾਂ ਪੈਦਾ ਹੋ ਕੇ ਸੰਸਾਰ ਮਾਤਰ ਦੇ ਉਧਾਰ ਦੀ ਮਹਾਨ ਸੱਤਾ ਮਹਾਂਪੁਰਖਾਂ ਵਿੱਚ ਪੈਦਾ ਹੁੰਦੀ ਹੈ। ਕਿਵੇਂ ਆਪਾਂ ਠਾਰ ਕੇ ਆਪਾਂ ਗੰਦਾ ਕਰਕੇ ਲੋਕਾਂ ਦੇ ਕੱਪੜੇ ਮੈਲੇ ਸਰੀਰ ਤੇ ਮਲ ਧੋਈਦੀ ਹੈ। ਇਹ ਇਸ ਨੂੰ ਕੁਦਰਤ ਵੱਲੋਂ ਦਿੱਤਾ ਹੋਇਆ ਗੁਣ ਹੈ। ਇਸੇ ਹੀ ਕਰਕੇ ਅਸੀਂ ਤੁਹਾਡੇ ਇਸ ਨੌਜਵਾਨ ਨੂੰ ਇਸ ਕਾਦਰ ਦੇ ਪੁਜਾਰੀ ਉਸਦੀ ਆਗਿਆ ਵਿੱਚ ਚੱਲਣ ਹਾਰ ਨਾਲੇ ਨੂੰ ਉਸਦੇ ਸਪੁਰਦ ਕਰਨ ਲੱਗੇ ਹਾਂ। ਫਿਰ ਤਦੋਂ ਇਹ ਠੰਡਾ ਤੇ ਨਿਰਮਲ ਜਲ ਕੀ ਕਰਾਮਾਤ ਆਪਣੇ ਅੰਦਰ ਰੱਖਦਾ ਹੈ। ਨੌਜਵਾਨ ਦੇ ਕਰਦਿਆਂ ਨੇ ਆਸ਼ਾ ਤੇ ਨਿਰਾਸ਼ਾ ਦੇ ਦਰਮਿਆਨ ਖਲੋ ਕੇ ਦਿਲ ਦੇ ਨਾ ਚਾਹੁੰਦੇ ਹੋਇਆਂ ਵੀ ਨੌਜਵਾਨ ਨੂੰ ਚੁੱਕ ਕੇ ਨਦੀ ਦੇ ਕੰਢੇ ਪਾ ਦਿੱਤਾ। ਇੱਥੇ ਉਹ ਕਾਫੀ ਦੁੱਖ ਅਨੁਭਵ ਕਰਨ ਲੱਗਾ ਕਿਉਂਕਿ ਉਸ ਨੂੰ ਬਗੈਰ ਕੱਪੜੇ ਤੋਂ ਨੰਗੇ ਪਾ ਦਿੱਤਾ ਗਿਆ ਸੀ। ਉਧਰੋਂ ਪਾਣੀ ਦੀਆਂ ਬਾਲਟੀਆਂ ਭਰ ਭਰ ਪਾਉਣ ਲੱਗੇ। ਉਹ ਪਹਿਲਾਂ ਘਬਰਾਇਆ, ਫਿਰ ਉਹ ਬੇਹੋਸ਼ ਹੋ ਗਿਆ, ਪਰ ਪਾਣੀ ਵਾਲਿਆਂ ਨੇ ਪਾਣੀ ਪਾਉਣਾ ਬੰਦ ਨਹੀਂ ਕੀਤਾ ਤੇ ਨਾ ਹੀ ਉਸਨੇ ਬੇਹੋਸ਼ ਹੋ ਜਾਣ ਦਾ ਕੋਈ ਫਿਕਰ ਹੀ ਕੀਤਾ। ਉਹਨਾਂ ਵਿੱਚੋਂ ਕਈ ਇਸੇ ਹੀ ਨਿਸ਼ਚੇ ਦੇ ਸਨ ਕਿ ਇਸਦੀ ਮੌਤ ਯਕੀਨੀ ਹੈ। ਨਮੂਨੀਏ ਵਿੱਚ ਤਾਂ ਸਵਾਏ ਜ਼ਹਿਰੀਲੀਆਂ ਚੀਜ਼ਾਂ ਖਵਾਏ ਉਸ ਨਾਲ ਪਾਣੀ ਦੇਣ ਜਾਂ ਹੋਰ ਕਿਸੇ ਵੀ ਤਰ੍ਹਾਂ ਪਾਣੀ ਪਿਲਾਇਆ ਨਹੀਂ ਜਾਂਦਾ। ਸਲਫਾਂ ਦੀ ਵਰਤੋਂ ਕਰਕੇ ਆਮ ਪਾਣੀ ਦਿੱਤਾ ਜਾਂਦਾ ਹੈ, ਪਰ ਇਹ ਵੀ ਜ਼ਰੂਰੀ ਨਹੀਂ ਕਿ ਉਹ ਪਾਣੀ ਪੀਣ ਦੀ ਜਗ੍ਹਾ ਉੱਪਰ ਪਾਇਆ ਹੋਇਆ ਸਲਫਾ ਸਮੇਂ ਵੀ ਕੰਮ ਦੇ ਸਕੇ। ਪਾਣੀ ਸੁੱਟਦਿਆਂ ਕਾਫੀ ਦੇਰ ਹੋ ਗਈ। ਉਸਦਾ ਸਰੀਰ ਤੜਪ ਕੇ ਫਿਰ ਸਮਾਂ ਹੋਣ ਪਰ ਹਿਲਿਆ ਤੇ ਆਖਰ ਕਾਫੀ ਸਮੇਂ ਪਿੱਛੋਂ ਉਹ ਉੱਠ ਕੇ ਬੈਠ ਗਿਆ। ਬਾਬਾ ਜੀ ਨੇ ਉਸ ਨੂੰ ਕੱਪੜੇ ਪਵਾਏ, ਪਿੰਡਾਂ ਪਹਿਲਾਂ ਚੰਗੀ ਤਰ੍ਹਾਂ ਸਾਫ ਕਰਵਾਇਆ ਤੇ ਆਖਰ ਧੁੱਪੇ ਬਿਠਾ ਕੇ ਗਰਮ ਗਰਮ ਚਾਹ ਪੀਣ ਨੂੰ ਦਿੱਤੀ। 2 ਚਿੱਟੀਆਂ ਗੋਲੀਆਂ ਜੋ ਪਤਾ ਨਹੀਂ ਕੁਨੈਨ ਦੀ ਸੀ ਜਾਂ ਕੋਈ ਹੋਰ ਦਿੱਤੀਆਂ ਤੇ ਉਸ ਨੂੰ ਘਰ ਜਾ ਕੇ ਗੁਰੂ ਗੁਰੂ ਜਪਣ ਦੀ ਆਗਿਆ ਕਰਕੇ ਘਰ ਨੂੰ ਤੋਰਿਆ। ਇਸ ਘਟਨਾ ਨੇ ਬਾਬਾ ਜੀ ਦੀ ਮਹਿਮਾ ਅਤਿਅੰਤ ਕਰ ਦਿੱਤੀ। ਹਰ ਪਾਸੇ ਲੋਕ ਕਰਤੱਗੇ ਹੋ ਗਦਗਦ ਹੋਏ ਮਨ ਨਾਲ ਮਹਾਂਪੁਰਖਾਂ ਦੀ ਸੰਗਤ ਕਰਨ ਆਉਂਦੇ ਸਨ। ਬਾਬਾ ਜੀ ਦਾ ਵਰਤਾਓ ਹਰ ਸਮੇਂ ਹਰ ਮਨੁੱਖ ਨਾਲ ਉਸਦੀ ਮਨੋਕਾਮਨਾ ਤੇ ਮਨੋਵਿਰਤੀ ਵਾਲਾ ਹੀ ਹੁੰਦਾ ਸੀ। ਜੋ ਮਨੁੱਖ ਉੱਚੀਆਂ ਮਾਨਸਿਕ ਗੱਲਾਂ ਨਹੀਂ ਸਨ ਕਰਦੇ बाबा जी उन्हां नूं कदे भी घरेलू लोड़ां, बच्चियां दी सेहत ते मुकदमे आदि तों अगे नहीं सोचण देंदे सन। ਉਹ ਮਨ ਦੀਆਂ ਕਹਾਣੀਆਂ ਨਾਲ ਹੀ ਮਨੁੱਖ ਨੂੰ ਤੋੜਦੇ, ਉਹ ਉਸਦੇ ਵਿਚਾਰਾਂ ਵਿੱਚ ਉਸਨੂੰ ਪਾਈ ਰੱਖਦੇ ਸਨ। ਉਹ ਕੱਚ ਦੇ ਵਪਾਰੀ ਨੂੰ ਕਦੇ ਸੁੱਚੇ ਮੋਤੀ ਨਹੀਂ ਵਿਖਾਉਂਦੇ ਸਨ, ਕਿਉਂਕਿ ਇਸ ਤਰ੍ਹਾਂ ਉਸ ਪਦਾਰਥ ਦਾ ਮੁੱਲ ਘਟਦਾ ਹੀ ਨਹੀਂ, ਮਰ ਜਾਂਦਾ ਹੈ। ਮਾਨ ਸਰੋਵਰ ਹੰਸਲਾ। ਇਹ ਗੱਲ ਆਮ ਮਸ਼ਹੂਰ ਹੈ ਕਿ ਜੋ ਵੀ ਪਦਾਰਥ ਜਿਸ ਸਥਾਨ ਤੋਂ ਪ੍ਰਾਪਤ ਹੋਵੇ, ਉੱਥੇ ਉਸੇ ਹੀ ਕਿਸਮ ਦੇ ਲੋਕ ਆ ਟਿਕਦੇ ਹਨ, ਕਿਉਂਕਿ ਉਹਨਾਂ ਦੇ ਮਨੋਰੰਜਨ ਦਾ ਸਾਧਨ ਹੋਰ ਜਗ੍ਹਾ ਪਰ ਹੁੰਦਾ ਨਹੀਂ। ਭਾਵੇਂ ਇਹ ਮਸ਼ਹੂਰ ਹੈ ਕਿ ਬਾਬਾ ਕਰਮ ਸਿੰਘ ਜੀ ਦੀਆਂ ਸ਼ਕਤੀਆਂ, ਕਰਾਮਾਤਾਂ ਤੇ ਸਿੱਧੀਆਂ ਦੇ ਯੋਗ ਬਲ ਸਹਿਤ ਹੀ ਉਸ ਮਹਾਨ ਸਖਤ ਤੇ ਪੱਥਰ ਧਰਤੀ ਪਰ ਮਹਾਨਤਾ ਨੂੰ ਪ੍ਰਾਪਤ ਹੋਏ ਸਨ। ਪਰ ਇਹ ਵੀ ਇੱਕ ਅਮਰ ਸੱਚਾਈ ਹੈ ਕਿ ਧਾਰਮਿਕ ਤੌਰ ਪਰ ਆਤਮ ਖੋਜੀਆਂ, ਆਤਮ ਅਭਿਆਸੀਆਂ, ਸਤ ਸਾਧਨ ਤੇ ਸਤ ਦੇ ਮਹਾਨ ਸੰਤਾਂ ਦੀ ਜਿੰਨੀ ਗਿਣਤੀ ਬਾਬਾ ਕਰਮ ਸਿੰਘ ਜੀ ਕਰਕੇ ਪੈਦਾ ਹੋਈ ਹੈ, ਉਸ ਦੀ ਮਿਸਾਲ ਹੋਰ ਕਿਧਰੇ ਘੱਟ ਹੀ ਮਿਲਦੀ ਹੈ। ਬਾਬਾ ਆਇਆ ਸਿੰਘ ਜੀ ਇੱਕ ਪਰਮ ਪ੍ਰਤਾਪੀ ਤੇ ਤੇਜਸਵੀ ਸ਼ਕਤੀਵਾਨ, ਧੀਰਜ, ਧਰਮ, ਧਿਆਨ, ਤਿੰਨਾਂ ਹੀ ਗੁਣਾਂ ਦੇ ਮਹਾਨ ਸਤੰਭ ਬਾਬਾ ਕਰਮ ਸਿੰਘ ਜੀ ਦੇ ਪ੍ਰਤਾਪ ਕਰਕੇ ਹੀ ਮਹਾਨ ਹਸਤੀ ਬਣੇ ਸਨ। ਬਾਬਾ ਕਰਮ ਸਿੰਘ ਜੀ ਦਾ ਇੱਕ ਮਹਾਨ ਗੁਣ ਕਿਸੇ ਵਿਅਕਤੀ ਅੰਦਰ ਸਵੈਮਾਨ ਨੂੰ ਪੂਰੀ ਤਰ੍ਹਾਂ ਜਾਗਰਤ ਕਰਨਾ ਸੀ। ਉਹ ਉਸ ਉੱਤਮ ਗੁਣ ਦੇ ਪੈਦਾ ਕਰਨ ਵਿੱਚ, ਜਿਸ ਵਿੱਚ ਇੱਕ ਅਕਰਖਣ ਸ਼ਕਤੀ ਦਾ ਇਸ ਤਰ੍ਹਾਂ ਉਪਜਾਊ ਸੋਨਾ ਸਨ, ਜਿਸ ਵਿੱਚ ਸਤ, ਧਰਮ, ਸੇਵਾ, ਸਵੱਛਤਾ ਤੇ ਲੋਕ ਸੇਵਾ ਦਾ ਪ੍ਰਵਾਹ ਚੱਲਦਾ ਹੀ ਰਹਿੰਦਾ ਸੀ। ਉਹਨਾਂ ਦੀ ਵਿਚਾਰਧਾਰਾ ਗੰਗਾ ਤਰੰਗਵਤ ਕਿਨਾਰੇ ਆਇਆ ਪ੍ਰਾਣੀਆਂ ਨੂੰ ਪਾਵਨ, ਪਵਿੱਤਰ ਤੇ ਨਿਰਮਲ ਬਣਾਉਣ ਵਿੱਚ ਸਮਰਥ ਸੀ। ਬਾਬਾ ਕਰਮ ਸਿੰਘ ਜੀ ਤੋਂ ਵਰੋਸਾਏ ਹੋਏ ਇਤਨੇ ਪਰਮ ਤਪੀ ਮਹਾਤਮਾ ਹੋਏ ਹਨ ਕਿ ਉਹਨਾਂ ਦੀ ਗਿਣਤੀ ਕਰਨੀ ਅਸੰਭਵ ਹੈ। ਪਰ ਇਹ ਵੀ ਜੋ ਗਿਣਤੀ ਵਿੱਚ ਅਗਲੀ ਸਫ ਅੰਦਰ ਖਲੋ ਕੇ ਖਾਲਸਾ ਪੰਥ ਤੇ ਦੇਸ਼ ਅੰਦਰ ਬਹੁਤ ਹੀ ਮਸ਼ਹੂਰ ਹੋਏ, ਉਹ ਇਸ ਤਰ੍ਹਾਂ ਨਾਲ ਗਿਣੇ ਜਾ ਸਕਦੇ ਹਨ। ਸਾਹਿਬ ਬਾਬਾ ਆਇਆ ਸਿੰਘ ਜੀ ਬਾਰੇ ਇਹ ਮਸ਼ਹੂਰ ਹੈ, ਉਹਨਾਂ ਦੇ ਮਾਤਾ ਪਿਤਾ ਵੱਲੋਂ ਚਾਚਾ ਹੀ ਉਹਨਾਂ ਨੂੰ ਬਾਬਾ ਜੀ ਦੀ ਭੇਂਟ ਕਰ ਗਿਆ ਸੀ। ਜਿਸ ਦਿਨ ਉਹ ਪਹਿਲੇ ਦਿਨ ਹੀ ਆਏ, ਆਪ ਨੇ ਫੁਰਮਾਇਆ ਸੀ, ਨਾਮ ਆਇਆ ਸਿੰਘ ਹੈ, ਫਿਰ ਜਦੋਂ ਆਇਆ ਹੈ ਤਦ ਆਪਣਾ ਲਹਿਣਾ ਲੈ ਕੇ ਹੀ ਜਾਵੇਗਾ। ਉਹ ਆਏ ਵੀ ਤੇ ਐਸੇ ਆਏ ਕਿ ਉਹਨਾਂ ਦੀ ਮਹਿਮਾ ਬਾਬਾ ਜੀ ਤੋਂ ਬਾਅਦ ਵੱਡੇ ਸਾਹਿਬਾਂ ਦੇ ਦਰਬਾਰ ਹੀ ਹੋਈ। ਇਸੇ ਹੀ ਕਰਕੇ ਉਹਨਾਂ ਤੋਂ ਲਿਵ ਦੀ ਜੋਤ ਪ੍ਰਕਾਸ਼ਿਤ ਕਰਕੇ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਇੱਕ ਅਲਮਸਤ, ਹਟੀ, ਤਪੀ, ਜਪੀ, ਹਰ ਇੱਕ ਸੋਕ ਤੋਂ ਰਹਿਤ ਤਤਵੇਤਾ ਪੁਰਖ ਪ੍ਰਗਟ ਹੋਏ। ਇਸੇ ਹੀ ਤਰ੍ਹਾਂ ਸੰਤ ਹਰਨਾਮ ਸਿੰਘ ਜੀ ਮਹਾਰਾਜ ਉਜੈਨ ਤੋਂ ਸੰਤ ਹਰੀ ਸਿੰਘ ਜੀ ਕਹਾਰਪੁਰੀ ਤੇ ਹੋਰ ਮਹਾਨ ਹਸਤੀਆਂ ਨੇ ਜਨਮ ਲਿਆ, ਜੋ ਹਰ ਥਾਂ ਤੇ ਆਪਣੇ ਆਪ ਨੂੰ ਪ੍ਰਗਟ ਰੱਖ ਰਹੇ ਸਨ। ਸੰਤ ਤਾਰਾ ਸਿੰਘ ਜੀ ਗੜੀ ਕਪੂਰਾ, ਸੰਤ ਹਰਨਾਮ ਸਿੰਘ ਸ਼ੇਖੂਪੁਰਾ, ਸੰਤ ਜੀਵਨ ਸਿੰਘ ਜੀ ਹਰੀਪੁਰਾ ਵਾਸੀ, ਸੰਤ ਨਰਾਇਣ ਸਿੰਘ ਜੀ ਪਿੱਠੇ ਵਿੱਢ, ਗਿਆਨੀ ਸੰਤ ਸੁਰਜਨ ਸਿੰਘ ਜੀ ਵਿਰਕਤ, ਸੰਤ ਰਾਮ ਸਿੰਘ ਜੀ, ਬਾਬਾ ਮਾਝਾ ਸਿੰਘ ਜੀ ਆਪਣੇ ਸੇਵਕਾਂ ਸਮੇਤ ਦੁਆਬੇ ਦੀ ਧਰਤੀ ਨੂੰ ਭਾਗ ਲਗਾ ਰਹੇ ਸਨ। ਸੰਤ ਜਵੰਦ ਸਿੰਘ ਜੀ ਮਹਾਰਾਜ ਰਾਜਾ ਸ਼ਾਸ਼ੀ ਬਾਰੇ ਮਸ਼ਹੂਰ ਹੈ ਕਿ ਆਪ ਕੀਰਤਨ ਕਰਦੇ ਕਰਦੇ ਇਤਨੇ ਮਸਤ ਤੇ ਸਿਮਰਨ ਵਿੱਚ ਗੜੁੰਦ ਹੋ ਜਾਂਦੇ ਸਨ ਕਿ ਉਹਨਾਂ ਨੂੰ ਬਾਹਰ ਦੀ ਦੁਨੀਆਂ ਹੀ ਭੁੱਲ ਜਾਂਦੀ ਸੀ। ਸੰਤ ਤਾਰਾ ਸਿੰਘ ਜੀ ਗੜੀ ਕਪੂਰਾ ਦੀ ਮਹਿਮਾ ਉਸ ਹਲਕੇ ਦੇ ਲੋਕ ਹੁਣ ਤੱਕ ਗਾਉਂਦੇ ਹਨ। ਪੰਡਿਤ ਬਸੰਤ ਸਿੰਘ ਅੰਮ੍ਰਿਤਸਰ, ਸੰਤ ਖੁਸ਼ਹਾਲ ਸਿੰਘ ਜੀ ਹਰਦੁਆਰ, ਪੰਡਿਤ ਸੰਤ ਪ੍ਰੇਮ ਸਿੰਘ ਜੀ ਹੋਤੀ ਮਰਦਾਨ, ਸੰਤ ਮਨੀ ਸਿੰਘ ਜੀ ਮਹਾਰਾਜ ਤੋਂ ਉਹਨਾਂ ਦੇ ਪਰਮ ਸੇਵਕ ਸੰਤ ਅਰਜਨ ਸਿੰਘ ਮੁੰਨੀ, ਪੰਡਿਤ ਮਦਸੂਦਨ ਸਿੰਘ, ਸੰਤ ਹਰਨਾਮ ਸਿੰਘ ਜੀ, ਸੰਤ ਬਿਸ਼ਨ ਸਿੰਘ ਜੀ ਤਪੀ ਆਦਿ ਹਰਦੁਆਰ ਹੀ ਬਿਰਾਜਦੇ ਸਨ। ਬਾਬਾ ਮੇਹਰ ਸਿੰਘ ਜੀ ਹੋਤੀ ਮਰਦਾਨ ਤੋਂ ਉਹਨਾਂ ਦੇ ਸੇਵਕ ਸੰਤ ਜੈਮਲ ਸਿੰਘ ਪੁਰੀ ਵਾਲੇ ਸੰਤ ਕਰਕੇ ਪੰਥ ਪ੍ਰਸਿੱਧ ਸਨ, ਜਿਨ੍ਹਾਂ ਨੇ ਗੁਰਧਾਮਾਂ ਦੀ ਸੇਵਾ ਵਿੱਚ ਪਹਿਲੀ ਸਫ ਵਿੱਚ ਖਲੋ ਕੇ ਸੇਵਾ ਕੀਤੀ ਹੈ ਤੇ ਮਹਾਨ ਨਾਮ ਪੈਦਾ ਕਰਕੇ ਸਾਹਿਬ ਬਾਬਾ ਕਰਮ ਸਿੰਘ ਜੀ ਦੇ ਨਾਮ ਨੂੰ ਚਾਰ ਚੰਦ ਲਗਾਏ ਹਨ। ਅਸੀਂ ਇੱਥੇ ਇੱਕ ਗੱਲ ਦਾ ਵਰਣਨ ਕਰਨਾ ਚਾਹੁੰਦੇ ਹਾਂ ਕਿ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਮਹਾਨ ਉੱਤਮ ਗੁਣਾਂ ਵਾਲੇ ਬਹੁਤੇ ਸੇਵਕ ਉਹੀ ਹੋਏ ਹਨ ਜੋ ਪਹਿਲੇ ਪਲਟਣਾ ਅੰਦਰ ਨੌਕਰੀ ਕਰਦੇ ਸਨ। हर सिपाही उना तो असर कबूलदा सी। सो जो संत करणी प्रधान महापुरख मालवे विच सब तो अगलियां सफां विच खलोते पंथ दी सेवा ते महानता प्रगट कर सके, ओ वीवी सदी दे आरंभ विच दो ही हस्तियां सन, संत अतर सिंह जी महाराज मस्तुआणा ते संत अतर सिंह जी महाराज रेरू साहेब वाले। मालवे माझे ते दुआबे विच पावे होर भी कई महान गुरसिख संत होए, पर संत महर सिंह जी महाराज ने गुरु साहेब दे सिमरन दी दात ते वरदान लेके जीवन दे हर स्वास नू किस तरह सफल कीता, ए कहानी अगलियां सफियां पर लिखांगे। इस तरह ए रत्ना दी दुर्लभ माला प्रोती हुई हर एक सिख कराने ते खासकर नाम अभ्यासियां लई दुर्लभ शाबत होएगी। साहिब बाबा करण सिंह जी ज्योति नू ज्योति अंदर ज्योत करनो पहला ही ज्ञानी लाल सिंह जी आदि सेवकां दे कहे अनुसार आप सैदू आके रहे सन। उत्थे ही कई दिन कीर्तन ते लंगर दा प्रवाह चलदा रहा। आखर नू हजारां नू नाम दान ते लखां नू अमृतमय आत्मक शांति ते हजारां परिवारां अंदर दुनिया दे पदार्थां दी दात बख्श के प्रभु दे महान सेवक जो शरीर दे अंदर ही ज्योत रूप सन, पंज भूतक शरीर दा त्याग करके सत चित आनंद स्वरूप अंदर समा गए। बाबा करम सिंह जी अंदर एक अकरखण ते विलक्षण शक्ति सी। ओ नास्तक तो नास्तक मनुख नू भी आस्तक ते प्रभु तो पटके हुए लोका नू सत धर्म पर लगा के उसकी कल्याण कर दे सन। बाबा करम सिंह जी तो आत्म ज्ञान दी प्राप्ति असंभव ही प्रतीत हुंदी सी, क्योंकि उना दे चौतरफे दा वायुमंडल दुनियावी पदार्थां बारे ही बहुता परम पैदा करदा सी। पर जिस तरह हंस केवल मोती ही आहार करदे हन, आप जी पासों परम हंसा दियां डारां ही सिमरन सत दा व्यवहार करके बाहर गईयां ते उना करके सारे पंथ ते देश दे हर खुंजे विच सतनाम दा चक्कर चलिया।